कहां बुद्ध प्रभ तुच्छ हमारी वरण सके मेहमान जो तिहारी हम न सकत कर सिफत तुम्हारी आप ले हो तुम कथा सुधारी कन हर बूंद बसोर मावल कुसुम बसंत अनंत नयावे रव सस किरण उदर सागर को गंग तरंग अंत को पावे रुद्र ध्यान ज्ञान सतगुर को कब जन पल उन्हें जो गावे पल्ले अमरदास गुण तेरे तेरी उपमा तोहे बन आवे
सतनाम वाहे गुरु जी राम कले महला तीजा आनंद एक ओंकार सत गुर प्रसाद आनंद भया मेरे माए सत गुरु मैं पाया सत गुर ता पाया सहज सेती मन वजियां वाधाइया राग रतन परवार परिया शब्द गावन आइया शब्दो तंगा बहु हरि केरा मान जने वसाया कह नानक आनंद हुआ सत गुरु मैं पाया कह नानक आनंद हुआ सत गुरु मैं पाया
तन तन सतगुरु साहिब श्री गुरु अमरदास महाराज तीजी पातशाही जिन्हां सतगुरां दी पावन पवित्र रचना श्री आनंद साहिब नाम दी बाणी है नितनेम दीआं बाणियां विच इस दा पंजवां स्थान है। पहली बाणी ब्रह्म ज्ञान दे देन वाली श्री जपजी साहिब, दूसरी बाणी अकाल पुरख वाहिगुरु दे चरणा विच अनेकां वार नमस्कार रूप बाणी श्री जाप साहिब, तीसरी पखंड दा खंडन करन लई अते वैराग नूं कथन करन वाली बाणी सवैये, चौथी बाणी श्री चौपी साहिब जो रखिया मंत्र है अते पंजवीं बाणी जीवन दा आनंद प्राप्त करन लई जो आनंद साहिब है। गुरु नानक देव महाराज जी दी एक बाणी, गुरु गोबिंद सिंह महाराज जी दियां तीन बाणियां अते गुरु अमरदास महाराज जी दी एक बाणी, एदा ए पंज बाणियां दा जोड़ है। गुरु नानक साहिब जी दी बाणी विच भी पखंड दा खंडन है। दसवें पातशाह जी दी बाणी विच भी बेअंत पखंड दे खंडन विच शब्द आए हन। अते तीजे महाराज जी ने भी जिथे पखंड दा खंडन कीता है उथे समय दे जड़े रस्मों रवाज सन उन्हां नूं बदल के ਗੁਰਮਤ ਨੂੰ ਦ੍ਰਿੜ ਕਰਵਾਇਆ ਹੈ। ਆਨੰਦ ਸਾਹਿਬ ਦੀਆਂ ਦੋ ਉਥਾਨਕਾਂ ਹਨ, ਜਿਨ੍ਹਾਂ ਵਿੱਚੋਂ ਇੱਕ ਉਥਾਨਕਾ ਆਪ ਜੀ ਨੂੰ ਸਰਵਣ ਕਰਵਾਈ ਜਾਂਦੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਗੋਇੰਦਵਾਲ ਵਿੱਚ ਜੋਤ ਜਗਾ ਰਹੇ ਹਨ। ਬੜੀ ਲੰਮੇਰੀ ਉਮਰ ਦੇ ਬਾਅਦ ਗੁਰੂ ਚਰਨਾਂ ਦੀ ਛੋਹ ਪ੍ਰਾਪਤ ਹੋਈ ਹੈ। ਸਤਿਗੁਰੂ ਮਹਾਰਾਜ ਜੀ ਨੇ ਗੁਰਮਤ ਦਾ ਪ੍ਰਚਾਰ ਵੀ ਬੜਾ ਜ਼ੋਰਾਂ ਤੇ ਕੀਤਾ ਹੈ। ਸੋ ਪ੍ਰਚਾਰ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 22 ਮੰਜੀਆਂ ਥਾਪੀਆਂ, 72 ਪੀੜੇ ਥਾਪੇ ਹਨ। ਭਾਵ ਜਿਹੜੇ ਜਿਹੜੇ ਸਿੱਖ ਗੁਰੂ ਜੀ ਦੇ ਚਰਨਾਂ ਵਿੱਚ ਰਹਿ ਕੇ ਸਿੱਖੀ ਵਿੱਚ ਦ੍ਰਿੜ ਹੋ ਗਏ, ਉਹਨਾਂ ਉਹਨਾਂ ਸਿੱਖਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਦੂਰਾਂ ਦੂਰਾਂ ਤੱਕ ਕਿ ਹੁਣ ਤੁਸੀਂ ਸਿੱਖੀ ਦਾ ਪ੍ਰਚਾਰ ਕਰੋ, ਤੁਹਾਡੇ ਉੱਤੇ ਨਿਰੰਕਾਰ ਦੀ ਦਇਆ ਹੋਈ ਹੈ ਤੇ ਹੋਰ ਜੀਵਾਂ ਦਾ ਭਲਾ ਕਰੋ। ਇਹਨਾਂ 22 ਮੰਜੀਆਂ ਵਿੱਚੋਂ ਸਭ ਤੋਂ ਪਹਿਲਾ ਨਾਮ ਭਾਈ ਸਾਵਣ ਮੱਲ ਦਾ ਆਇਆ ਹੈ, ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਵਿੱਚੋਂ ਹੀ ਹੈ। ਗੁਰੂ ਅਮਰਦਾਸ ਤੇਜੋ ਕੇ ਨੰਦਨ, ਤੇਜੋ ਦਾ ਅਰਥ ਹੈ ਤੇਜ ਭਾਨ। ਬਾਬਾ ਤੇਜ ਭਾਨ ਜੀ ਸ਼੍ਰੀ ਰਾਮਚੰਦਰ ਜੀ ਦੇ ਭਰਾ ਭਰਥ ਜੀ ਹੋਏ ਹਨ ਤੇ ਭਰਥ ਦਾ ਪੁੱਤਰ ਹੋਇਆ ਹੈ ਭੱਲਣ। ਭੱਲਣ ਦੀ ਜਿਹੜੀ ਅੱਗੇ ਔਲਾਦ ਹੈ ਉਸ ਉਹਨਾਂ ਦੀ ਅਲ ਬਣ ਗਈ ਭੱਲੇ। ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆ ਵੇ, ਭੱਲਿਆਂ ਦੀ ਖਾਨਦਾਨ ਅੰਦਰ ਭੱਲੇ ਬੰਸ਼ ਵਿੱਚ ਬਾਸਰ ਕੇ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਲਾਗੇ ਹੀ ਹੈ, ਜਿੱਥੇ ਗੁਰਦੁਆਰਾ ਸੰਨ ਸਾਹਿਬ ਹੈ। ਮਾਤਾ ਲਛਮੀ ਜਿਨ੍ਹਾਂ ਦਾ ਦੂਸਰਾ ਨਾਮ ਰੂਪ ਕੌਰ ਹੈ ਅਤੇ ਪਿਤਾ ਦਾ ਨਾਮ ਹੈ ਬਾਬਾ ਤੇਜ ਭਾਨ। ਬਾਬੇ ਤੇਜ ਭਾਨ ਦੇ ਗ੍ਰਹਿ ਵਿਖੇ ਮਾਤਾ ਲਛਮੀ ਦੀ ਕੁੱਖੋਂ 1526 ਵਿਸਾਖ ਸੁਦੀ 14 ਵਾਲੇ ਦਿਨ ਗੁਰੂ ਅਮਰਦਾਸ ਮਹਾਰਾਜ ਤੀਜੀ ਪਾਤਸ਼ਾਹੀ ਦਾ ਅਵਤਾਰ ਹੋਇਆ। ਤੇਜ ਭਾਨ ਦੇ 4 ਪੁੱਤਰ ਹੋਏ ਹਨ। ਇੱਕ ਦਾ ਨਾਮ ਈਸ਼ਰਦਾਸ ਹੈ। ਈਸ਼ਰਦਾਸ ਦੀ ਧਰਮ ਪਤਨੀ ਦਾ ਨਾਮ ਜੀਵਣੀ ਲਿਖਿਆ ਹੈ, ਜਿਨ੍ਹਾਂ ਦੇ ਗ੍ਰਹਿ ਭਾਈ ਗੁਰਦਾਸ ਦਾ ਜਨਮ ਹੋਇਆ। ਤੇਜ ਭਾਨ ਦੇ ਦੂਸਰੇ ਪੁੱਤਰ ਹਨ ਖੇਮ ਰਾਏ। ਖੇਮ ਰਾਏ ਦਾ ਪੁੱਤਰ ਹੋਇਆ ਸਾਵਣ ਮੱਲ, ਜਿਹਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਪਹਿਲੀ ਮੰਜੀ ਥਾਪੀ ਹਰੀਪੁਰ ਦੇ ਅੰਦਰ ਜਦੋਂ ਲੱਕੜਾ ਲੈਣ ਵਾਸਤੇ ਗਏ ਹਨ ਤਾਂ ਉੱਥੋਂ ਦਾ ਰਾਜਾ ਸੇਵਕ ਬਣਿਆ ਤੇ ਇਸ ਸਾਰੇ ਰਾਜ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਦੀ ਡਿਊਟੀ ਲਾ ਦਿੱਤੀ। ਤੇਜ ਭਾਨ ਦੇ ਤੀਜੇ ਪੁੱਤਰ ਦਾ ਨਾਮ ਮਾਣਕ ਚੰਦ ਹੈ। ਬਾਬੇ ਤੇਜ ਭਾਨ ਦੇ ਚੌਥੇ ਪੁੱਤਰ ਦਾ ਨਾਮ ਹੈ ਧੰਨ ਗੁਰੂ ਅਮਰਦਾਸ ਮਹਾਰਾਜ। ਇਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ 4 ਭਾਈ ਹਨ। ਗੁਰੂ ਅਮਰਦਾਸ ਮਹਾਰਾਜ ਜੀ ਦੇ 2 ਸਾਹਿਬਜ਼ਾਦੇ ਹੋਏ ਹਨ, ਇੱਕ ਦਾ ਨਾਮ ਹੈ ਮੋਹਣ ਤੇ ਇੱਕ ਦਾ ਨਾਮ ਹੈ ਮੋਹਰੀ। ਜੋ ਮੋਹਰੀ ਹੋਇਆ ਹੈ ਇਸ ਦੇ ਪੁੱਤਰ ਦਾ ਨਾਮ ਹੈ ਆਨੰਦ, ਆਨੰਦ ਦੇ ਪੁੱਤਰ ਦਾ ਨਾਮ ਹੈ ਸੁੰਦਰ। ਸੁੰਦਰ ਨੇ ਸੱਦ ਬਾਣੀ ਦੀ ਰਚਨਾ ਕੀਤੀ ਹੈ ਅਤੇ ਮੋਹਰੀ ਦੇ ਪੁੱਤਰ ਆਨੰਦ ਦੇ ਜਨਮ ਵਾਲੇ ਦਿਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਨੰਦ ਸਾਹਿਬ ਬਾਣੀ ਰਚੀ ਹੈ। ਗੁਰੂ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚ ਇੱਕ ਯੋਗੀ ਚੱਲ ਕੇ ਆਇਆ। ਇਸ ਯੋਗੀ ਨੇ ਜਪ ਤਪ ਤਪੱਸਿਆ ਬੜੀ ਕਰੜੀ ਸਾਧੀ ਹੈ। ਤਪੱਸਿਆ ਕਰਨ ਦੇ ਬਾਵਜੂਦ ਵੀ ਇਸ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੋਈ। ਮਨ ਚਾਹੁੰਦਾ ਸੀ ਕਿ ਮੈਂ ਬ੍ਰਹਮ ਗਿਆਨੀ ਬਣ ਜਾਵਾਂ, ਮੇਰਾ ਜੰਮਣ ਮਰਨ ਕੱਟਿਆ ਜਾਵੇ। ਇਸ ਦਾ ਪ੍ਰਾਲਭਤ ਕਰਮ ਕੋਈ ਅਜੇ ਬਾਕੀ ਸੀ। ਜਦੋਂ ਇਸ ਦੀ ਹੋਰ ਕਿਸੇ ਬੰਨੇ ਪੇਸ਼ ਨਾ ਗਈ ਤਾਂ ਇਹ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਜੋਗੀ ਚੱਲ ਕੇ ਆਇਆ, ਨਮਸਕਾਰ ਕਰਕੇ ਬੇਨਤੀ ਕੀਤੀ, ਮਹਾਰਾਜ ਮੇਰਾ ਜੰਮਣ ਮਰਨ ਨਿਵਿਰਤ ਕਰੋ, ਮੈਨੂੰ ਬ੍ਰਹਮ ਗਿਆਨ ਹੋਵੇ। ਮੈਂ ਬੜੀ ਕਰੜੀ ਸਾਧਨਾ ਕੀਤੀ ਪਰ ਪ੍ਰਾਪਤੀ ਨਹੀਂ ਹੋਈ। ਅੰਤਰਜਾਮੀ ਸਤਿਗੁਰੂ ਜੀ ਨੇ ਕਿਹਾ, ਜੇ ਗੁਰੂ ਘਰ ਵਿੱਚ ਤੇਰੀ ਸ਼ਰਧਾ ਹੈ ਤਾਂ ਫਿਰ ਐਸਾ ਹੀ ਹੋਵੇਗਾ, ਪਰ ਜੋਗੀ ਤੇਰਾ ਇੱਕ ਜਨਮ ਅਜੇ ਬਾਕੀ ਹੈ ਤਾਂ ਸਮਾਂ ਪੈਣ ਤੇ ਜੋਗੀ ਨੇ ਆਪਣਾ ਸਰੀਰ ਤਿਆਗ ਦਿੱਤਾ। ਉਹ ਜੋਗੀ ਹੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਪੋਤਰਾ ਹੋ ਕੇ ਜੰਮਿਆ, ਭਾਵ ਮੋਹਰੀ ਦੇ ਘਰ ਵਿੱਚ ਜਿਸ ਵੇਲੇ ਪੁੱਤਰ ਪੈਦਾ ਹੋਇਆ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਪਰਮ ਸੇਵਕ ਭਾਈ ਬੱਲੂ ਨੂੰ ਭੇਜਿਆ ਕਿ ਬੱਲੂ, ਜੋ ਬਾਲਕਾ ਜਨਮਿਆ ਹੈ ਉਸ ਨੂੰ ਸਾਡੇ ਪਾਸ ਲਿਆਓ, ਪ੍ਰਸੂਤ ਦੇ ਬਾਅਦ ਇਸ਼ਨਾਨ ਪਾਨ ਕਰਵਾ ਕੇ ਰੂਹ ਕੱਪੜੇ ਵਿੱਚ ਲਪੇਟ ਕੇ। ਕੁਝ ਸਮੇਂ ਦੇ ਬਾਅਦ ਭਾਈ ਬੱਲੂ ਜੀ ਨੇ ਜਦੋਂ ਜਾ ਕੇ ਬੇਨਤੀ ਕੀਤੀ ਤਾਂ ਜਿੱਥੇ ਗੁਰੂ ਘਰ ਵਿੱਚ ਖੁਸ਼ੀਆਂ ਹੋਈਆਂ ਨੇ, ਗੁਰੂ ਮਹਾਰਾਜ ਜੀ ਦੇ ਪੋਤਰੇ ਦੀਆਂ ਵਧਾਈਆਂ, ਗੁਰੂ ਮਹਾਰਾਜ ਜੀ ਨੇ ਮਰਿਆਦਾ ਵੀ ਬਣਾਈ ਕਿ ਅੱਗੇ ਤੋਂ ਜਦੋਂ ਕਿਸੇ ਦੇ ਘਰ ਕੋਈ ਪੁੱਤਰ ਜੰਮਿਆ ਕਰੇ ਤਾਂ ਉਹ ਖੁਸ਼ੀ ਇਸ ਢੰਗ ਨਾਲ ਕਰੇ। ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਲੈ ਆਂਦਾ ਇਸ ਛੋਟੇ ਜਿਹੇ ਬਾਲਕੇ ਨੂੰ ਮਹਾਰਾਜ ਨੇ ਆਪਣੀ ਗੋਦੀ ਵਿੱਚ ਬਿਠਾ ਲਿਆ, ਨਿਰੰਕਾਰ ਨਾਲ ਸੁਰਤ ਜੋੜੀ ਅਤੇ ਜੋ ਅਸੀਂ ਹਰ ਰੋਜ਼ ਆਨੰਦ ਸਾਹਿਬ ਨਾਮ ਦੀ ਬਾਣੀ ਪੜ੍ਹਦੇ ਹਾਂ, ਇਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਪੋਤਰੇ ਦੀ ਜਨਮ ਖੁਸ਼ੀ ਵਿੱਚ ਬਾਣੀ ਦੀ ਰਚਨਾ ਕੀਤੀ। ਭਾਈ ਬੱਲੂ ਨੂੰ ਹੁਕਮ ਦਿੱਤਾ ਕਿ ਢੋਲਕੀ ਲਿਆਓ ਤੇ ਕੋਠੇ ਤੇ ਚੜ ਕੇ ਢੋਲਕੀ ਵਜਾਓ, ਜਦੋਂ ਵੀ ਕਿਸੇ ਦੇ ਘਰ ਕੋਈ ਬੱਚਾ ਜਨਮੇ ਤਾਂ ਉਸ ਨੂੰ ਸਾਜਾਂ ਨਾਲ ਇਸ ਬਾਣੀ ਦਾ ਕੀਰਤਨ ਕਰਨਾ ਚਾਹੀਦਾ। ਕੀਰਤਨ ਕਰਕੇ ਕੜਾ ਪ੍ਰਸ਼ਾਦ ਦੀ ਦੇਗ ਵੰਡ ਦਿੱਤੀ ਜਾਵੇ, ਇਹਦੇ ਨਾਲੋਂ ਵੱਡੀ ਹੋਰ ਕੋਈ ਖੁਸ਼ੀ ਨਹੀਂ। ਗੁਰੂ ਘਰ ਅੰਦਰ ਇਹ ਮਰਿਆਦਾ ਇੱਦਾਂ ਹੀ ਚੱਲੀ। ਕਥਾ ਕਾਫੀ ਲੰਬੀ ਹੈ, ਹੋਰ ਵੀ ਕਈ ਉਥਾਨਕਾਂ ਹਨ, ਪਰ ਰਹੋ ਵਿਚਾਰ। ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿੱਥੇ ਬੇਅੰਤ ਬਾਣੀ ਦੀ ਰਚਨਾ ਕੀਤੀ ਹੈ, ਉੱਥੇ ਨਾਲ ਦੀ ਨਾਲ ਗੁਰਸਿੱਖੀ ਦੇ ਪ੍ਰਚਾਰ ਵਾਸਤੇ 22 ਮੰਜੀਆਂ ਥਾਪੀਆਂ ਹਨ, ਜਿਨ੍ਹਾਂ ਵਿੱਚੋਂ ਪਹਿਲੀ ਮੰਜੀ ਭਾਈ ਸਾਵਣ ਮੱਲ ਨੂੰ, ਜੋ ਗੁਰੂ ਅਮਰਦਾਸ ਜੀ ਦਾ ਭਤੀਜਾ ਲੱਗਦਾ ਹੈ, ਇਸ ਨੂੰ ਬਖਸ਼ੀ ਹੈ। ਇੱਕ ਦਿੱਲੀ ਦਾ ਪਠਾਨ ਗੁਰਸਿੱਖੀ ਤੋਂ ਪ੍ਰਭਾਵਿਤ ਹੋਇਆ, ਜਿਸ ਦਾ ਅੱਲਾ ਯਾਰ ਖਾਂ ਨਾਮ ਹੈ, ਇਸ ਨੂੰ ਵੀ ਗੁਰੂ ਮਹਾਰਾਜ ਜੀ ਨੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਨਿਸ਼ਚਿਤ ਕੀਤਾ। ਇੱਕ ਸਿੱਖ ਹੋਇਆ ਭਾਈ ਸਧਾਰਨ, ਜਿਹੜਾ ਗੋਇੰਦਵਾਲ ਦੇ ਰਹਿਣ ਵਾਲਾ ਲੁਹਾਰ ਸੀ। ਇੱਕ ਸਿੱਖ ਦਾ ਨਾਮ ਹੈ ਸੁਖਣ, ਇਹ ਪਿੰਡ ਧਮਿਆਣ ਰਾਵਣ ਪਿੰਡੀ ਦਾ ਖੱਤਰੀ ਸੀ। ਇੱਕ ਸਿੱਖ ਦਾ ਨਾਮ ਹੈ ਸੱਚਣ ਸੱਚ, ਜੋ ਗੁਰੂ ਮਹਾਰਾਜ ਜੀ ਦੀ ਅਤਿ ਸ਼ਰਧਾ ਨਾਲ ਸੇਵਾ ਕਰਿਆ ਕਰਦਾ ਸੀ, ਜਿਸ ਦਾ ਵਿਆਹ ਵੀ ਗੁਰੂ ਮਹਾਰਾਜ ਜੀ ਨੇ ਆਪਣੀ ਹਜ਼ੂਰੀ ਵਿੱਚ ਕਰਕੇ ਆਪਣੇ ਚਰਨਾਂ ਦੇ ਜੋੜਾ ਖੜਾਵਾਂ ਇਹਨਾਂ ਨੂੰ ਬਖਸ਼ੀਆਂ ਸਨ ਕਿ ਜੇ ਕੋਈ ਪਾਗਲ ਰਾਜੀ ਨਾ ਹੋਵੇ ਤੇ ਇਹ ਖੜਾ ਉਹਦੇ ਸਿਰ ਨਾਲ ਛੂ ਜਾਵੇ ਤੇ ਉਹ ਰਾਜੀ ਹੋ ਜਾਵੇਗਾ। ਇਹ ਹੀ ਸਰੋਪਾ ਉਹ ਲੈ ਕੇ ਭਾਈ ਸੱਚਣ ਸੱਚ ਆਇਆ ਅਤੇ ਸਿੱਖੀ ਦਾ ਪ੍ਰਚਾਰ ਕਰਦਾ ਰਿਹਾ। ਸੁਣਿਆ ਹੈ ਕਿ ਅੱਜ ਕੱਲ੍ਹ ਇਹਨਾਂ ਦੋ ਖੜਾਵਾਂ ਵਿੱਚੋਂ ਇੱਕ ਖੜਾ ਬਹਾਦਰਗੜ੍ਹ ਕਿਲ੍ਹੇ ਵਿੱਚ ਹੈ। ਛੇਵੀਂ ਮੰਜੀ ਭਾਈ ਹੰਧਾਲ ਨੂੰ ਦਿੱਤੀ ਹੈ। ਹੰਧਾਲ ਜੰਡਿਆਲੇ ਦੇ ਰਹਿਣ ਵਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੈ। ਜੰਡਿਆਲੇ ਦੇ ਰਹਿਣ ਦਾ ਜੱਟ ਸੀ ਨਿਰੰਜਣੀਏ, ਉਹਨਾਂ ਵਿੱਚ ਉਹਦਾ ਨਾਮ ਹੰਧਾਲ। ਤੀਜੇ ਪਾਤਸ਼ਾਹ ਜੀ ਨੇ ਵੀ ਇਸ ਤੇ ਬਖਸ਼ਿਸ਼ ਕੀਤੀ ਤੇ ਚੌਥੇ ਪਾਤਸ਼ਾਹ ਦੀ ਵੀ ਇਹਦੇ ਤੇ ਰਹਿਮਤ ਹੋਈ। ਇੱਕ ਵੇਰ ਚੌਥੇ ਪਾਤਸ਼ਾਹ ਲੰਗਰ ਵਿੱਚ ਆਏ ਤਾਂ ਹੰਧਾਲ ਆਟਾ ਗੁੰਨ ਰਿਹਾ ਸੀ। ਸੋਚਿਆ ਵੀ ਜੇ ਮੱਥਾ ਨਾ ਟੇਕਿਆ ਤਾਂ ਵੀ ਗੁਰੂ ਜੀ ਦਾ ਸਤਿਕਾਰ ਨਹੀਂ ਹੋਣਾ, ਤੇ ਜੇ ਮੈਂ ਹੱਥ ਜੋੜ ਕੇ ਮੱਥਾ ਟੇਕਿਆ ਤੇ ਹੱਥ ਜੂਠੇ ਹੋ ਜਾਣਗੇ, ਫਿਰ ਲੰਗਰ ਜਿਹੜਾ ਹੈ ਇਹਦੇ ਵਿੱਚ ਵਿਘਨ ਪਵੇਗਾ। ਹੱਥ ਸਾਰੇ ਆਟੇ ਨਾਲ ਭਰੇ ਹੋਏ ਨੇ। ਇਹਨੇ ਦੋਵੇਂ ਹੱਥ ਪਿਛਾਂਹ ਨੂੰ ਕਰਕੇ ਇੱਕ ਗੋਡਾ ਨਵਾ ਕੇ ਗੁਰੂ ਮਹਾਰਾਜ ਨੂੰ ਨਮਸਕਾਰ ਕੀਤੀ। ਸਤਿਗੁਰੂ ਜੀ ਪ੍ਰਸੰਨ ਹੋਏ, ਸਮਾਂ ਪੈਣ ਤੇ ਵਰ ਦਿੱਤਾ ਤੇ ਭਾਈ ਬਾਲੇ ਵਾਲੀ ਜਿਹੜੀ ਜਨਮ ਸਾਖੀ ਸੀ ਜੋ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਖਡੂਰ ਸਾਹਿਬ ਲਿਖਵਾਈ ਸੀ ਉਹ ਭਾਈ ਹੰਧਾਲ ਨੂੰ ਗੁਰੂ ਜੀ ਨੇ ਬਖਸ਼ ਦਿੱਤੀ ਕਿ ਇਸ ਜਨਮ ਸਾਖੀ ਦੇ ਆਸਰੇ ਨਾਲ ਸਿੱਖੀ ਦਾ ਪ੍ਰਚਾਰ ਕਰੋ। ਭਾਈ ਹੰਧਾਲ ਨੇ ਰੱਜ ਕੇ ਸਿੱਖੀ ਦਾ ਪ੍ਰਚਾਰ ਕੀਤਾ। ਬਾਅਦ ਵਿੱਚ ਇਸ ਦਾ ਪੁੱਤਰ ਵੀ ਸਿੱਖੀ ਦਾ ਪ੍ਰਚਾਰ ਕਰਦਾ ਰਿਹਾ। ਜਿਹੜਾ ਹੰਧਾਲ ਦਾ ਪੋਤਰਾ ਹੋਇਆ ਹੈ ਉਹਦੇ ਮਨ ਅੰਦਰ ਇਹ ਲਾਲਸਾ ਜਾਗੀ ਕਿ ਜਿਵੇਂ ਗੁਰੂ ਦੀ ਪੂਜਾ ਹੁੰਦੀ ਹੈ ਤਿਵੇਂ ਸਾਡੇ ਬਾਬੇ ਹੰਧਾਲ ਦੀ ਵੀ ਪੂਜਾ ਹੋਣੀ ਚਾਹੀਦੀ, ਮੈਂ ਵੀ ਉਹਨੂੰ ਗੁਰੂ ਹੀ ਬਣਾ ਦਿਆਂ। ਜਿੰਨੇ ਅੱਜ ਕੱਲ੍ਹ ਗੁਰੂ ਬਣੇ ਬੈਠੇ ਹਨ ਬਹੁਤੇ ਉਹਨੇ ਦੇ ਚੇਲੇ ਬਾਲਕਿਆਂ ਨੇ ਬਣਾਏ ਨੇ, ਅਜੇ ਉਹ ਆਪ ਨਹੀਂ ਵੀ ਚਾਹੁੰਦੇ ਹੁੰਦੇ ਪਰ ਜਦੋਂ ਫਿਰ ਉਹਨਾਂ ਦੇ ਚੇਲੇ ਬਾਲਕੇ ਬਣਾ ਦਿੰਦੇ ਨੇ ਉਹ ਚੁੱਪ ਕਰ ਰਹਿੰਦੇ ਨੇ। ਇਸ ਨੇ ਇੱਕ ਨਵੀਂ ਜਨਮ ਸਾਖੀ ਲਿਖੀ ਜਿਹਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਬਰਾਬਰ ਹੀ ਹੰਧਾਲ ਦੀ ਮਹਿਮਾ ਲਿਖ ਦਿੱਤੀ। ਜਿਹੜੀ ਅਸਲੀ ਜਨਮ ਸਾਖੀ ਸੀ ਉਸਦਾ ਪੱਤਰਾ ਪੱਤਰਾ ਕਰਕੇ ਪਾਣੀ ਵਿੱਚ ਪ੍ਰਵਾਹ ਦਿੱਤਾ। ਜਦੋਂ ਤੋਂ ਗੁਰੂ ਘਰ ਨਾਲੋਂ ਇਹਨਾਂ ਦੀ ਟੁੱਟ ਗਈ, ਗੁਰੂ ਪਾਤਸ਼ਾਹ ਜੀ ਦੇ ਘਰ ਨਾਲੋਂ ਇਹਨਾਂ ਨੂੰ ਸਮਝੋ ਵੀ ਛੇਕੇ ਗਏ। ਇਹ ਭਾਈ ਹੰਧਾਲ ਜੰਡਿਆਲੇ ਦਾ ਜੱਟ ਹੋਇਆ ਹੈ। ਸਤਵਾਂ ਭਾਈ ਕਦਾਰੀ ਜੋ ਲੂੰਬਾ ਗੋਤ ਦਾ ਖੱਤਰੀ ਬਟਾਲੇ ਦੇ ਰਹਿਣ ਵਾਲਾ ਸੀ, ਇਸੇ ਤਰ੍ਹਾਂ ਖੇੜਾ ਬ੍ਰਾਹਮਣ ਖੇਮ ਕਰਨ ਦਾ, ਗੰਗ ਸ਼ਾਹ ਬਸੀ ਖੱਤਰੀ ਗੜ ਸ਼ੰਕਰ ਦਾ, ਅਤੇ ਭਾਈ ਦਰਬਾਰੀ ਇਹ ਵੀ ਖੱਤਰੀ ਹੋਇਆ ਹੈ ਮਜੀਠੇ ਦੇ ਰਹਿਣ ਵਾਲਾ। ਗਿਆਰਵੀਂ ਮੰਜੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਪਾਰੋ ਜੁਲਕੇ ਨੂੰ ਬਖਸ਼ੀ ਹੈ। ਜੁਲਕਾ ਗੋਤ ਹੈ ਤੇ ਪਾਰੋ ਨਾਮ ਹੈ, ਪ੍ਰਸਿੱਧ ਭਾਈ ਪਾਰੋ ਜੁਲਕਾ ਹੋ ਗਿਆ। ਇਹ ਡੱਲੇ ਪਿੰਡ ਦਾ ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲਾ ਸੀ। ਭਾਈ ਫੇਰਾ ਜੀ ਜਿਨ੍ਹਾਂ ਦੀ ਗੋਤ ਕਟਾਰਾ ਹੈ ਇਹ ਜੰਮੂ ਦੇ ਰਹਿਣ ਵਾਲੇ ਸਨ। ਮੀਰਪੁਰ ਦੇ ਗੁਰੂ ਮਹਾਰਾਜ ਜੀ ਦੀ ਸਿੱਖੀ ਕਮਾ ਕੇ ਸਿੱਖੀ ਵਿੱਚ ਪਾਸ ਹੋਏ ਤਾਂ ਗੁਰੂ ਜੀ ਨੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਇਹਨਾਂ ਨੂੰ ਮੰਜੀ ਥਾਪੀ। 13ਵਾਂ ਬੂਆ ਖੱਤਰੀ ਜੋ ਤ੍ਰੇਣ ਖੱਤਰੀ ਹੈ, ਹਰਗੋਬਿੰਦਪੁਰੇ ਜਿਨ੍ਹਾਂ ਦੀ ਸੰਤਾਨ ਵਸਦੀ ਹੈ। 14ਵਾਂ ਬੇਣੀ ਜਿਹਦਾ ਦੂਜਾ ਨਾਮ ਬੇਣੀ ਮਾਧੋ ਲਿਖਿਆ ਹੈ, ਇਹ ਲਾਹੌਰ ਜ਼ਿਲ੍ਹੇ ਅੰਦਰ ਚੂਣੀਆਂ ਪਿੰਡ ਹੈ। ਇਹ ਬੜਾ ਵਿਦਵਾਨ ਪੰਡਿਤ ਹੋਇਆ ਹੈ, ਵੇਦਾਂ ਸ਼ਾਸਤਰਾਂ ਦਾ ਗਿਆਤਾ, ਗੁਰੂ ਘਰ ਨਾਲ ਬੜੀ ਨਫ਼ਰਤ ਕਰਦਾ ਸੀ ਪਰ ਜਦੋਂ ਗੁਰੂ ਅਮਰਦਾਸ ਮਹਾਰਾਜ ਦਾ ਦਰਸ਼ਨ ਕੀਤਾ ਤੇ ਇਹਦੇ ਮਨ ਦਾ ਮਾਣ ਟੁੱਟ ਗਿਆ, ਗੁਰੂ ਦੀ ਸਿੱਖੀ ਧਾਰਨ ਕਰ ਲਈ। ਫਿਰ ਗੁਰੂ ਪਾਤਸ਼ਾਹ ਜੀ ਨੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਇਹਦੀ ਡਿਊਟੀ ਲਾ ਦਿੱਤੀ। 15ਵਾਂ ਮਹੇਸ਼ਾ ਧੀਰ ਖੱਤਰੀ ਸੁਲਤਾਨਪੁਰ ਦੇ ਰਹਿਣ ਵਾਲਾ, 16ਵਾਂ ਮਾਈ ਦਾਸ ਪੰਡਿਤ ਮਾਝੇ ਦਾ, 17ਵਾਂ ਮਾਣਕ ਚੰਦ ਪਥਰੀਆ ਖੱਤਰੀ ਵੈਰੋਵਾਲ ਦਾ ਜ਼ਿਲ੍ਹਾ ਅੰਮ੍ਰਿਤਸਰ ਵਿੱਚ। ਇਹ ਮਾਣਕ ਚੰਦ ਉਹੋ ਹੀ ਆ ਜਿਹਨੇ ਬੌਲੀ ਦਾ ਕੜ ਤੋੜਿਆ ਸੀ ਤੇ ਪਾਣੀ ਇੱਕਦਮ ਨਿਕਲਿਆ ਤੇ ਪਾਣੀ 'ਚ ਡੁੱਬ ਗਿਆ ਸੀ। ਇਹਦੀ ਮਾਂ ਨੇ ਯਤਨ ਕੀਤਾ ਵੀ ਮੇਰਾ ਪੁੱਤਰ ਮਰ ਜਾਵੇਗਾ, ਗੁਰੂ ਜੀ ਨੇ ਕਿਹਾ ਨਹੀਂ ਇਹ ਮਰ ਜੀਵੜਾ ਹੈ, ਮਰੇਗਾ ਨਹੀਂ, ਮਰਿਆ ਵੀ ਹੋਵੇਗਾ ਤੇ ਜਿੰਦਾ ਹੋਵੇਗਾ, ਸਹੀ ਸਲਾਮਤ ਪਾਣੀ ਵਿੱਚੋਂ ਬਾਹਰ ਨਿਕਲ ਆਇਆ ਸੀ। 18ਵਾਂ ਮੁਰਾਰੀ, ਮੁਰਾਰੀ ਦੀ ਕਥਾ ਮਥੋ ਮੁਰਾਰੀ ਕਰਕੇ ਪ੍ਰਸਿੱਧ ਹੈ। ਇਹ ਮੁਰਾਰੀ ਉਹ ਸੀ ਜਿਹਨੂੰ ਕੋੜ ਹੋ ਗਿਆ ਸੀ, ਸਾਰਾ ਸਰੀਰ ਇਸਦਾ ਕੁਸ਼ਟੀ ਹੋ ਗਿਆ, ਕੁਕਰਮਾਂ ਵਿੱਚ ਪੈ ਕੇ ਵੱਧ ਚੱਲਣ, ਲੋਕਾਂ ਦੀ ਸੰਗਤ ਕਰਕੇ। ਜਦੋਂ ਇਹਨੂੰ ਕਿਤਿਓਂ ਆਰਾਮ ਨਾ ਆਇਆ ਤੇ ਗੁਰੂ ਅਮਰਦਾਸ ਦੇ ਦਰਵਾਜ਼ੇ ਦੇ ਮੂਹਰੇ ਜਾ ਕੇ ਰੋਣ ਲੱਗ ਪਿਆ, ਰਿੜਦਾ ਖਿੜਦਾ ਚਲਾ ਗਿਆ। ਕਈ ਦਿਨ ਸਿੱਖ ਅਰਦਾਸ ਕਰਦੇ ਰਹੇ, ਮਹਾਰਾਜ ਇੱਕ ਕੁਸ਼ਟੀ ਹੈ, ਫਰਿਆਦ ਕਰਨੀ ਚਾਹੁੰਦਾ। ਗੁਰੂ ਮਹਾਰਾਜ ਪ੍ਰਸੰਨ ਹੋਏ, ਬੁਲਾਓ। ਜਦੋਂ ਆਇਆ ਤਾਂ ਹੁਕਮ ਦਿੱਤਾ ਵੀ ਇਸ ਜਲ ਵਿੱਚ ਇਹਦਾ ਇਸ਼ਨਾਨ ਕਰਵਾਓ। ਜਿੱਥੇ ਗੁਰੂ ਮਹਾਰਾਜ ਜੀ ਇਸ਼ਨਾਨ ਕਰਦੇ ਸਨ, ਉਹ ਪਾਣੀ ਇੱਕ ਟੋਏ ਵਿੱਚ ਇਕੱਠਾ ਹੁੰਦਾ ਜਾਂਦਾ ਸੀ। ਉਸ ਟੋਏ ਦੇ ਜਲ ਨਾਲ ਜਦੋਂ ਇਸ਼ਨਾਨ ਕਰਵਾਇਆ ਤੇ ਇਹਦਾ ਕੋੜ ਦੂਰ ਹੋ ਗਿਆ, ਕੰਚਨ ਵਰਗੀ ਦੇਹ ਨਿਕਲ ਆਈ। ਫੁਲਕਾਰੀ ਵਿੱਚ ਲਪੇਟ ਕੇ ਨਵੇਂ ਕੱਪੜੇ ਪਾ ਕੇ ਗੁਰੂ ਜੀ ਦੇ ਸਾਹਮਣੇ ਬਿਠਾ ਦਿੱਤਾ। ਗੁਰੂ ਮਹਾਰਾਜ ਜੀ ਨੇ ਕਿਹਾ ਵੀ ਸਿੱਖੋ, ਜਿੱਥੇ ਪਰ ਉਪਕਾਰ ਕੀਤਾ ਤੁਸੀਂ, ਇਸ ਦਾ ਕੋੜ ਦੂਰ ਹੋਇਆ ਗੁਰੂ ਨਾਨਕ ਦੇ ਘਰ ਆ ਕੇ, ਉੱਥੇ ਹੁਣ ਕੋਈ ਲੜਕੀ ਵੀ ਦਿਓ, ਇਸ ਨੂੰ ਇਹਦਾ ਵਿਆਹ ਵੀ ਕਰ ਦਈਏ। ਤਾਂ ਪਹਿਲਾਂ ਤਾਂ ਸਾਰੇ ਚੁੱਪ ਕਰ ਰਹੇ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਨਾਲ ਇੱਕ ਗੁਰੂ ਕਾ ਸਿੱਖ ਉੱਠ ਕੇ ਖੜਾ ਹੋਇਆ। ਉਹਨੇ ਕਿਹਾ, ਮਹਾਰਾਜ ਮੇਰੀ ਲੜਕੀ ਹਾਜ਼ਰ ਆ, ਪਰ ਘਰ ਵਾਲੀ ਮੇਰੀ ਬੜੀ ਲੜਾਕੀ ਆ, ਉਹਨੂੰ ਪਤਾ ਲੱਗ ਗਿਆ ਤੇ ਰੌਲਾ ਪਾਊਗੀ। ਗੁਰੂ ਜੀ ਨੇ ਕਿਹਾ ਉਹਨੂੰ ਲੰਗਰ ਚ ਭੇਜ ਦਿਓ ਸੇਵਾ ਕਰਨ ਵਾਸਤੇ। ਉਹਨੂੰ ਲੰਗਰ ਵਿੱਚ ਭੇਜ ਦਿੱਤਾ ਤੇ ਕੰਨਿਆਂ ਨੂੰ ਲਿਆ ਕੇ ਗੁਰੂ ਮਹਾਰਾਜ ਦੇ ਚਰਨੀ ਪਾਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਦੁਆਲੇ ਦੋਵਾਂ ਦੀਏ ਚਾਰ ਲਾਵਾਂ ਕਰ ਦਿੱਤੀਆਂ। ਇਹਨੇ ਨੂੰ ਪਤਾ ਲੱਗ ਗਿਆ, ਇੱਕ ਮਾਈ ਨੇ ਜਾ ਲੰਗਰ ਚ ਦੱਸਿਆ ਵੀ ਤੇਰੀ ਕੁੜੀ ਦਾ ਤੇ ਵਿਆਹ ਕੋੜੇ ਨਾਲ ਕਰ ਦਿੱਤਾ ਗੁਰੂ ਜੀ ਨੇ। ਇਹ ਨੱਸੀ ਆਈ, ਆ ਕੇ ਕਹਿਣ ਲੱਗੀ ਕੁਝ ਤੇ ਵੇਖ ਵਿਚਾਰ ਲੈਣਾ ਸੀ। ਗੁਰੂ ਜੀ ਨੇ ਕਿਹਾ ਇਹ ਸਾਡਾ ਪੁੱਤਰ ਆ, ਅਸੀਂ ਇਹਨੂੰ ਆਪਣਾ ਸਪੁੱਤਰ ਬਣਾਇਆ, ਤੇਰੀ ਕੁੜੀ ਦਾ ਨਾਮ ਹੀ ਅਮਰ ਹੋ ਜਾਵੇਗਾ। ਜਿੱਥੇ ਲੋਕ ਮੁਰਾਰੀ ਦਾ ਨਾਮ ਲੈਣਗੇ, ਪਹਿਲਾਂ ਤੇਰੀ ਕੁੜੀ ਦਾ ਨਾਮ ਮਥੋ ਲੈਣਗੇ, ਮਥੋ ਮੁਰਾਰੀ ਦੋਵਾਂ ਦਾ ਨਾਮ ਜਪਿਆ ਕਰਨਗੇ। ਜਿਹੜਾ ਇਹਨਾਂ ਦੋਵਾਂ ਦਾ ਨਾਮ ਜਪੂਗਾ ਉਹਦੇ ਮਨ ਦੀਆਂ ਮੁਰਾਦਾਂ ਪੂਰੀਆਂ ਹੋਇਆ ਕਰਨਗੀਆਂ। ਸੋ ਇੱਦਾਂ ਸਤਿਗੁਰੂ ਪਾਤਸ਼ਾਹ ਜੀ ਨੇ ਮਥੋ ਮੁਰਾਰੀ, ਮਥੋ ਲੜਕੀ ਦਾ ਨਾਮ ਤੇ ਮੁਰਾਰੀ ਘਰ ਵਾਲੇ ਦਾ ਨਾਮ, ਦੋਵਾਂ ਨੂੰ ਵਰ ਦੇ ਕੇ ਸਤਿਗੁਰੂ ਜੀ ਨੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਤੋਰਿਆ। 19ਵਾਂ ਰਾਜਾ ਰਾਮ, ਇਹ ਵੀ ਜਲੰਧਰ ਦੇ ਰਹਿਣ ਵਾਲਾ ਸੀ। 20ਵਾਂ ਗੰਗ ਸ਼ਾਹ, ਇਹ ਜਲੰਧਰ ਦਾ ਅਰੋੜਾ ਹੈ, ਇਹਨਾਂ ਦੀ ਸੰਤਾਨ ਬੰਗੇ ਪਿੰਡ ਵਿੱਚ ਰਹਿੰਦੀ ਹੈ। 21ਵਾਂ ਰੰਗਦਾਸ, ਭੰਡਾਰੀ ਖੱਤਰੀ ਸੀ, ਜਿਹੜਾ ਜ਼ਿਲ੍ਹੇ ਅੰਬਾਲੇ ਦਾ ਰਹਿਣ ਵਾਲਾ। ਅਤੇ 22ਵਾਂ ਭਾਈ ਲਾਲੋ, ਸਬਰਵਾਲ ਖੱਤਰੀ, ਪਿੰਡ ਡੱਲਾ, ਜ਼ਿਲ੍ਹੇ ਜਲੰਧਰ ਵਿੱਚ, ਜਿਸ ਨੇ ਤਈਏ ਤਾਪ ਨੂੰ ਕੈਦ ਵਿੱਚੋਂ ਛਡਾਇਆ ਸੀ। ਜਦੋਂ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਨ ਭਾਈ ਲਾਲੋ ਗਏ ਹਨ, ਤਾਂ ਉਦੋਂ ਤਈਆ ਤਾਪ ਕੈਦ ਵਿੱਚ ਬੰਦ ਸੀ। ਭਾਈ ਲਾਲੋ ਨੇ ਬੇਨਤੀ ਕਰਕੇ ਤਈਏ ਤਾਪ ਨੂੰ ਛਡਾਇਆ ਵੀ ਚੱਲ ਮੁੰਡਿਆ, ਤੈਨੂੰ ਨਾਲ ਹੀ ਲੈ ਚੱਲਦੇ ਹਾਂ। ਰਾਜ ਤੁਰੇ ਆਉਂਦਿਆਂ ਕਹਿੰਦਾ ਮੈਨੂੰ ਭੁੱਖ ਤੁਰੇ ਬੜੀ ਲੱਗੀ ਹੈ। ਉਹਨੇ ਕਿਹਾ ਉਹ ਦੇਖ ਅਟਾਰੀਆਂ ਦਿਸਦੀਆਂ, ਪਿੰਡ ਜਾ ਕੇ ਤੈਨੂੰ ਖੀਰ ਕੜਾਹ ਖਵਾਵਾਂਗੇ। ਕਹਿੰਦਾ ਨਹੀਂ, ਖੀਰ ਕੜਾਹ ਨਹੀਂ ਮੈਂ ਖਾਣਾ, ਮੇਰਾ ਖਾਜਾ ਇੱਥੇ ਹੀ ਆ। ਉੱਥੇ ਧੋਬੀ ਨੂੰ ਚੜ ਗਿਆ, ਲਹੂ ਦਾ ਖੱਪਰ ਭਰ ਕੇ ਵਿਖਾ ਕੇ ਲਾਲੋ ਨੂੰ ਪੀਤਾ। ਉਹ ਕਹਿੰਦਾ ਤੈਨੂੰ ਉੱਥੋਂ ਮੈਂ ਕਿਉਂ ਛਡਾ ਕੇ ਲਿਆਂਦਾ ਜੇ ਤੂੰ ਲਹੂ ਪੀਣਾ ਸੀ। ਕਹਿੰਦਾ ਨਹੀਂ, ਜਿਹੜਾ ਤੇਰਾ ਨਾਂ ਲਿਆ ਕਰੇਗਾ, ਜੇ ਮੈਂ ਚੜਿਆ ਹੋਵਾਂਗਾ ਤਾਂ ਉਤਰ ਜਾਇਆ ਕਰਾਂਗਾ। ਸੋ ਤਈਏ ਤਾਪ ਨੂੰ ਕੈਦ ਵਿੱਚੋਂ ਛਡਾਉਣ ਵਾਲੇ ਭਾਈ ਲਾਲੋ ਜੀ, ਇਹ 22ਵੇਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰਚਾਰਕ ਹੋਏ ਹਨ ਜਿਨ੍ਹਾਂ ਨੂੰ ਥਾਵਾਂ ਥਾਵਾਂ ਦੇ ਉੱਤੇ ਗੁਰੂ ਮਹਾਰਾਜ ਨੇ ਡਿਊਟੀਆਂ ਲਾ ਕੇ ਸਿੱਖੀ ਦਾ ਪ੍ਰਚਾਰ ਕਰਵਾਇਆ। ਜਿੱਥੇ ਸਿੱਖ ਸਿੱਖੀ ਦੇ ਪ੍ਰਚਾਰ ਵਿੱਚ ਹਨ ਉੱਥੇ ਮਾਈਆਂ ਦੀ ਡਿਊਟੀ ਵੀ ਲਾਈ, ਮਾਈਆਂ ਨੂੰ ਪਿਛਾਂਹ ਨਹੀਂ ਰਹਿਣ ਦਿੱਤਾ। ਮਾਈ ਸੇਵਾ, ਗੁਰੂ ਅਮਰਦਾਸ ਮਹਾਰਾਜ ਜੀ ਦੀ ਸੇਵਾ ਕਾਬਲ ਤੋਂ ਆ ਕੇ ਹਰ ਰੋਜ਼ ਕਰਿਆ ਕਰਦੀ ਸੀ। ਇੱਕ ਦਿਨ ਸਿੱਖਾਂ ਨੇ ਪ੍ਰਸ਼ਨ ਕੀਤਾ, ਮਹਾਰਾਜ ਨੇ ਸੱਦਿਆ ਬੀਬੀ ਨੂੰ, ਪੁੱਛਿਆ ਵੀ ਕਾਕੀ ਬੱਚੀ, ਸੰਗਤਾਂ ਸ਼ੰਕਾ ਕਰਦੀਆਂ ਨੇ ਮਾਈ ਕਿੱਥੋਂ ਆਉਂਦੀ ਹੈ, ਮਹਾਰਾਜ ਜਦੋਂ ਦੀ ਸਿੱਖੀ ਧਾਰਨ ਕੀਤੀ ਹੈ ਤੁਹਾਡਾ ਹੁਕਮਨਾਮਾ ਗਿਆ ਕਿ ਬੌਲੀ ਸਾਹਿਬ ਦੀ ਕਾਰ ਸੇਵਾ ਆਰੰਭ ਹੈ, ਅਸੀਂ ਦੋਵਾਂ ਜੀਆਂ ਨੇ ਸਲਾਹ ਕੀਤੀ, ਮੇਰੇ ਪਤੀ ਦੇਵ ਨੇ ਹੁਕਮ ਕੀਤਾ ਵੀ ਤੂੰ ਜਾ ਕੇ ਸੇਵਾ ਕਰਿਆ ਕਰ, ਮੇਰਾ ਛੋਟਾ ਜਿਹਾ ਬੱਚਾ ਉਹਨੂੰ ਮੈਂ ਦੁੱਧ ਚੰਘਾ ਕੇ ਪੰਘੂੜੇ ਚ ਪਾ ਕੇ ਆਪਣੇ ਕਮਰੇ ਚ ਬਹਿ ਜਾਂਦੀ ਹਾਂ, ਜਿਹਦੇ ਚ ਮੈਂ ਰੋਜ਼ ਸਵੇਰੇ ਉੱਠ ਕੇ ਭਜਨ ਪਾਠ ਕਰਦੀ, ਅੰਦਰੋਂ ਕੁੰਡਾ ਮਾਰ ਲੈਂਦੀ ਹਾਂ ਤੇ ਮਹਾਰਾਜ ਫਿਰ ਮੈਂ ਧਿਆਨ ਧਰਦੀ ਹਾਂ, ਕਾਬਲ ਤੋਂ ਉੱਡ ਕੇ ਗੋਇੰਦਵਾਲ ਆ ਜਾਂਦੀ ਹਾਂ, ਸਾਰਾ ਦਿਨ ਸੇਵਾ ਟਹਿਲ ਕਰਦੀ ਹਾਂ। ਜਦੋਂ ਮੇਰਾ ਕਾਕਾ ਰੋਂਦਾ ਮੈਨੂੰ ਪਤਾ ਲੱਗ ਜਾਂਦਾ, ਇੱਥੋਂ ਹੀ ਮੈਂ ਹੱਥ ਨਾਲ ਉਹਨੂੰ ਹੂਟਾ ਦੇ ਦਿੰਦੀ ਹਾਂ, ਚੁੱਪ ਕਰ ਜਾਂਦਾ। ਇਹ ਸ਼ਕਤੀ ਮਹਾਰਾਜ ਤੁਹਾਡੀ ਸਿੱਖੀ ਕਮਾਉਣ ਕਰਕੇ, ਨਾਮ ਜਪਣ ਕਰਕੇ ਮੇਰੇ ਵਿੱਚ ਆਈ ਹੈ। ਸਤਿਗੁਰੂ ਜੀ ਨੇ ਕਿਹਾ ਸੀ ਚੰਗਾ ਫਿਰ ਹੁਣ ਦੋਵੇਂ ਜੀ ਆ ਜਾਓ ਸੇਵਾ ਵਿੱਚ, ਹੁਣ ਸੇਵਾ ਹੀ ਕਰੋ। ਇਹਦਾ ਘਰ ਵਾਲਾ ਵੀ ਚੱਲ ਕੇ ਆ ਗਿਆ। ਜਦੋਂ ਗੁਰੂ ਅਮਰਦਾਸ ਮਹਾਰਾਜ ਦੇ ਬਾਅਦ ਗੁਰੂ ਰਾਮਦਾਸ ਮਹਾਰਾਜ ਜੀ ਨੇ ਸ੍ਰੀ ਅੰਮ੍ਰਿਤਸਰ ਦੀ ਨਗਰੀ ਦਾ ਨਕਸ਼ਾ ਤਿਆਰ ਕੀਤਾ ਤੇ ਗੁਰੂ ਅਰਜਨ ਦੇਵ ਜੀ ਨੇ ਉਹਨੂੰ ਸੰਪੂਰਨ ਕੀਤਾ। ਸੋਹਣਾ ਹਰਿਮੰਦਰ ਅਤੇ ਅੰਮ੍ਰਿਤ ਸਰੋਵਰ, ਸ਼ਹਿਰ ਵਸਾਇਆ ਤੇ ਸ਼ਹਿਰ ਵਸਾਇਆ ਤੇ ਪਹਿਲਾ ਬਾਜ਼ਾਰ ਜਿਹੜਾ ਬਣਿਆ ਉਹ ਮਾਈ ਸੇਵਾ ਦੇ ਨਾਮ ਦਾ ਬਣਿਆ। ਇਹ ਮਾਈ ਸੇਵਾ ਕਾਬਲ ਵਾਲੀ ਮਾਈ ਸੀ ਜਿਹਨੇ ਜਤ ਸਤ ਦੇ ਬਲ ਕਰਕੇ ਇੰਨਾ ਵੱਡਾ ਕਰਤੱਵ ਕਰਕੇ ਦਿਖਾਇਆ, ਲੋਕ ਹੈਰਾਨ ਹੋਏ। ਮਾਈ ਸੇਵਾ ਦੀ ਸਮਾਧ ਵੀ ਅੰਮ੍ਰਿਤਸਰ ਸਾਹਿਬ ਹੀ ਬਣੀ ਹੈ, ਇੱਥੇ ਹੀ ਇਹਨੇ ਸਰੀਰ ਤਿਆਗਿਆ। ਗਿਆਨੀ ਗਿਆਨ ਸਿੰਘ ਜੀ ਨੇ ਜੋ ਅੰਮ੍ਰਿਤਸਰ ਦੀ ਤਵਾਰੀਖ ਛਾਪੀ ਹੈ ਉਹਦੇ ਵਿੱਚ ਇਸ ਗੱਲ ਦਾ ਵਰਣਨ ਹੈ। ਜਿੰਨੇ ਵੀ ਗੁਰਧਾਮ ਹਨ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਉਹਨਾਂ ਨੇ ਸਾਰਿਆਂ ਦਾ ਨੰਬਰਵਾਰ ਵਰਣਨ ਕੀਤਾ ਹੈ। ਕੁਝ ਸਮਾਂ ਪਹਿਲੇ ਸ੍ਰੀ ਗੁਰੂ ਸਿੰਘ ਸਭਾ ਸ਼ਤਾਬਰੀ ਕਮੇਟੀ ਵਾਲਿਆਂ ਨੇ ਇਹ ਆਪਣੇ ਮੈਗਜ਼ੀਨ ਵਿੱਚ ਅੰਮ੍ਰਿਤਸਰ ਅੰਕ ਵਿੱਚ ਸਾਰੀ ਕਥਾ ਛਾਪੀ ਹੈ। ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਨੇ 22 ਮੰਜੀਆਂ ਥਾਪੀਆਂ, ਤਿਵੇਂ 70 ਤੇ 272 ਪੀੜੇ ਥਾਪੇ, ਭਾਵ 72 ਜਥੇਦਾਰ ਦੀਆਂ ਬਣਾਈਆਂ ਸਿੱਖੀ ਦਾ ਪ੍ਰਚਾਰ ਕਰਨ ਲਈ। ਉਹਨਾਂ ਨੇ ਥਾਵਾਂ ਥਾਵਾਂ ਤੇ ਜਾ ਕੇ ਗੁਰੂ ਦੀ ਸਿੱਖੀ ਦ੍ਰਿੜ ਕਰਵਾਈ। ਇੱਕ ਪੀੜੇ ਦਾ ਵਰਣਨ ਮੈਂ ਕਰ ਦਿੱਤਾ, ਬਾਕੀਆਂ ਦਾ ਫੇਰ ਸਮਾਂ ਆਵੇਗਾ ਤੇ ਆਪਾਂ ਵਰਣਨ ਕਰਾਂਗੇ। ਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਣੀ ਵੀ ਬੇਅੰਤ ਰਚੀ ਹੈ। ਉਹਨਾਂ ਬਾਣੀਆਂ ਵਿੱਚੋਂ ਇੱਕ ਅੰਮ੍ਰਿਤ ਰੂਪ ਬਾਣੀ ਸ੍ਰੀ ਆਨੰਦ ਸਾਹਿਬ ਹੈ, ਜਿਸ ਦੀ ਕਥਾ ਆਪਾਂ ਅੱਜ ਆਰੰਭ ਕਰ ਰਹੇ ਹਾਂ। ਆਓ ਸਾਰੇ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਧਿਆਨ ਧਰਦੇ ਹੋਏ ਰਸਨਾ ਪਵਿੱਤਰ ਕਰੀਏ। ਗੱਜ ਕੇ ਆਖੋ ਸਤਨਾਮ ਸ੍ਰੀ
ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਤਿਗੁਰੂ ਮਹਾਰਾਜ ਜੀ ਰਾਮਕਲੀ ਰਾਗ ਦਾ ਆਰੰਭ ਕਰ ਰਹੇ ਹਨ। ਰਾਮਕਲੀ ਬਾਰੇ ਇਹ ਭੈਰਵ 68 ਦੀ ਔੜਵ ਸੰਪੂਰਨ ਰਾਗਣੀ ਲਿਖਿਆ ਹੈ। ਪਰੋਹੀ ਵਿੱਚ ਮੱਧਮ ਤੇ ਨਿਸ਼ਾਦ ਵਰਜਿਤ ਹਨ, ਰਿਖਵ ਤੇ ਧੈਰਵ ਕੋਮਲ ਹਨ, ਬਾਕੀ ਸੁਰ ਸ਼ੁੱਧ ਲੱਗਦੇ ਨੇ। ਗਾਉਣ ਦਾ ਵੇਲਾ ਸੂਰਜ ਨਿਕਲਣ ਤੋਂ ਲੈ ਕੇ ਪਹਿਰ ਦਿਨ ਚੜ੍ਹੇ ਤੱਕ ਮੰਨਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਤਰਤੀਬ ਅਨੁਸਾਰ ਇਸ ਦਾ 18ਵਾਂ ਅਸਥਾਨ ਹੈ। ਸ੍ਰੀ ਰਾਗ ਮਾਝ ਗੌੜੀ ਆਸਾ ਸੰਗ ਭਈ ਬੌਰੀ ਗੁਜਰੀ ਗੰਧਾਰੀ ਤੇ ਇਹ ਸਾਰੇ ਰਾਗਾਂ ਦਾ ਨੰਬਰਵਾਰ 18ਵਾਂ ਨੰਬਰ ਰਾਮਕਲੀ ਦਾ ਹੈ। ਰਾਮਕਲੀ ਰਾਗਣੀ ਵੀ ਮੰਨਦੇ ਹਨ। ਬਹੁਤਾ ਗਿਆਨ ਰਾਗੀ ਸਿੰਘਾਂ ਨੂੰ ਹੈ। ਸੋ ਰਾਮਕਲੀ ਅੰਦਰ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਮਹੱਲਾ ਤੀਜਾ ਤੀਜੇ ਪਾਤਸ਼ਾਹ ਜੀ ਦੀ ਰਚਨਾ ਹੈ ਅਤੇ ਬਾਣੀ ਦਾ ਨਾਮ ਹੈ ਆਨੰਦ। ਆਨੰਦ ਨਾਮ ਹੈ ਪ੍ਰਸੰਨਤਾ ਦਾ, ਆਨੰਦ ਨਾਮ ਹੈ ਖੇੜੇ ਦਾ, ਆਨੰਦ ਨਾਮ ਹੈ ਖੁਸ਼ੀਆਂ ਦਾ। ਅਗੰਮੀ ਖੁਸ਼ੀਆਂ ਦੇ ਦੇਣ ਵਾਲੀ ਇਹ ਬਾਣੀ ਹੈ। ਜਿਹਦਾ ਮਨ ਬਹੁਤਾ ਹੀ ਦੁਖੀ ਰਹਿੰਦਾ ਹੋਵੇ, ਕਦੇ ਖੁਸ਼ ਨਾ ਹੋਇਆ ਹੋਵੇ, ਕਦੇ ਆਨੰਦ ਖੇੜਾ ਨਾ ਆਇਆ ਹੋਵੇ, ਗੁਰਪ੍ਰਤਾਪ ਵਿੱਚ ਲਿਖਿਆ ਵੀ ਉਹਨੂੰ 40 ਪਾਠ ਆਨੰਦ ਸਾਹਿਬ ਦੇ ਰੋਜ਼, ਤੇ ਉਹ ਆਨੰਦ ਸਾਹਿਬ ਬਾਣੀ ਸਿੱਖਣ ਲੱਗ ਪਿਆ। ਜਿਵੇਂ ਹੁਣ ਦੀਵਾਨ ਵਿੱਚ 5 ਪੌੜੀਆਂ ਆਨੰਦ ਸਾਹਿਬ ਦੀਆਂ ਪਹਿਲੀਆਂ ਤੇ ਇੱਕ ਮਗਰਲੀ 6 ਆਉਂਦੀਆਂ ਹੋਣ ਤੇ ਕੰਮ ਸਰ ਜਾਂਦਾ। ਜਿਹਨੇ ਗ੍ਰੰਥੀ ਜਾਂ ਕੰਮ ਸਾਰ ਨਾ ਹੋਵੇ ਤੇ 5 ਬਾਣੀਆਂ ਕਿਹੜੀਆਂ ਕਿਸੇ ਨੇ ਸੁਣਨੀਆਂ, ਪਰ ਆਨੰਦ ਸਾਹਿਬ ਪੜ੍ਹਨਾ ਪੈਣਾ, ਪਹਿਲਾਂ ਇਹੋ ਹੀ ਸਿੱਖ ਲਓ। ਜਦੋਂ ਉਸ ਸਿੱਖ ਨੇ ਆਨੰਦ ਸਾਹਿਬ ਸਿੱਖ ਲਿਆ ਤੇ ਉਹਨੂੰ ਅੱਗੇ ਸੰਥਿਆ ਦੇਣ ਲੱਗੇ, ਉਹ ਕਹਿੰਦਾ ਵੀ ਬਸ ਇੰਨਾ ਹੀ ਬੜਾ, ਹੁਣ ਮੈਂ ਹੋਰ ਨੀ ਕੁਝ ਪੜ੍ਹਨਾ। 10ਵੇਂ ਪਾਤਸ਼ਾਹ ਦੇ ਸਮੇਂ ਦੀ ਕਥਾ ਹੈ। ਕਹਿੰਦੇ ਉਹਦੇ ਮਨ ਵਿੱਚ ਐਸਾ ਆਨੰਦ ਉਮ ਗਿਆ, ਉਹ ਸਾਰੀ ਉਮਰ ਆਨੰਦ ਸਾਹਿਬ ਦਾ ਹੀ ਪਾਠ ਕਰਦਾ ਰਿਹਾ, ਇਸੇ ਨਾਲ ਹੀ ਮੁਕਤ ਹੋ ਗਿਆ। ਆਨੰਦ ਸਾਹਿਬ 100 ਸਾਖੀ ਵਿੱਚ ਵੀ ਬਚਨੇ ਆਇਆ ਕਿ ਜਦੋਂ ਕੋਈ ਕੰਮ ਅਟਕ ਜਾਵੇ ਉਦੋਂ ਸ਼ਰਧਾ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ, ਦੇਗ ਬਣਾਉਂਦਿਆਂ ਹੋਇਆਂ ਸ੍ਰੀ ਜਪਜੀ ਸਾਹਿਬ ਦਾ ਪਾਠ ਹੋਣਾ ਚਾਹੀਦਾ। ਜੇ ਦੇਗ ਬਣਾਉਣ ਵਾਲੇ ਪ੍ਰੇਮੀ ਨੂੰ ਜਵਾਨੀ ਜਪਜੀ ਦਾ ਪਾਠ ਨਾ ਆਉਂਦਾ ਹੋਵੇ ਤੇ ਦੇਗ ਵਾਹਿਗੁਰੂ ਮੰਤਰ ਦਾ ਜਾਪ ਕਰਦਿਆਂ ਬਣਾ ਲੈਣੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਲਿਆ ਕੇ ਜਦੋਂ ਚੌਂਕੀ ਤੇ ਰੱਖਣੀ ਹੈ ਉਦੋਂ ਬੈਠ ਕੇ ਜਪਜੀ ਦਾ ਪਾਠ ਅਤੇ ਆਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਹੁੰਦੀ ਹੈ। ਉੱਥੇ ਕੁਝ ਹੋਰ ਵੀ ਸ਼ਬਦ ਲਿਖੇ ਨੇ, ਨਾਲ ਆਨੰਦ ਸਾਹਿਬ ਦਾ ਮਹੱਤਵ ਵੀ ਲਿਖਿਆ ਹੈ ਕਿ ਜੇ ਕੋਈ ਬਹੁਤਾ ਕਾਰਜ ਅਟਕ ਜਾਵੇ ਤਾਂ 3 ਆਨੰਦ ਸਾਹਿਬ ਦੇ ਪਾਠ ਕਰਨੇ ਅਤੇ ਫਿਰ ਅਰਦਾਸ ਕਰਨੀ। ਇਹ ਇਕੱਲੇ ਸਿੱਖ ਦਾ ਕੰਮ ਹੈ, ਬਹੁਤੀ ਸੰਗਤ ਵਿੱਚ ਨਹੀਂ। ਸੰਗਤ ਵਿੱਚ ਜੋ ਪ੍ਰਚਲਿਤ ਮਰਿਆਦਾ ਹੈ ਉਹਦੇ ਅਨੁਸਾਰ ਹੀ ਹੋਣਾ ਚਾਹੀਦਾ। ਸੰਗਤ ਦੀ ਪ੍ਰਚਲਿਤ ਮਰਿਆਦਾ 5 ਪੌੜੀਆਂ ਦੀ ਹੈ ਅਤੇ ਆਖਰੀ 1 ਪੌੜੀ, ਜਾਂ ਕਈ ਲੋਕ ਪੂਰਾ ਵੀ ਆਨੰਦ ਸਾਹਿਬ ਦਾ ਪਾਠ ਆਪਣੀ ਸ਼ਰਧਾ ਨਾਲ ਬੈਠ ਕੇ ਕਰਦੇ ਨੇ, ਉਹ ਜਿੰਨੇ ਮਰਜ਼ੀ ਕਰ ਲੈਣ, ਲਾਭ ਹੀ ਲਾਭ ਹੈ। ਇੱਕ ਘਰ ਸੀ, ਲੰਗਰ ਛਕਣ ਵਾਸਤੇ 5 ਸਿੰਘ ਗਏ ਤੇ ਉਹ ਘਰ ਵਾਲਿਆਂ ਨੇ ਕਿਹਾ ਵੀ ਪਹਿਲੇ ਆਨੰਦ ਸਾਹਿਬ ਦੇ 5-5 ਪਾਠ ਕਰੋ, ਫਿਰ ਤੁਹਾਨੂੰ ਲੰਗਰ ਛਕਾਉਣਾ। ਅਸੀਂ ਇੱਕ ਦੂਜੇ ਵੱਲ ਵੇਖੀਏ ਵੀ ਇੱਕ ਇੱਕ ਤੇ ਕਰ ਸਕਦੇ ਹਾਂ, 5-5 ਉਹ ਕਹਿੰਦੇ ਜੀ ਸਾਨੂੰ ਦੱਸਿਆ ਕਿਸੇ ਨੇ ਭਾਈ ਇੱਕ ਜਣਾ 5 ਪਾਠ ਕਰੇ ਤੇ ਬਾਕੀ ਸਾਰੇ ਵੇਖਣ ਤੇ ਮੁੜ ਕੇ ਦੂਜਾ 5 ਕਰੇ। ਅਸੀਂ ਕਿਹਾ ਫਿਰ ਤੇ ਅਸੀਂ ਦਿਹਾੜੀ ਇੱਥੇ ਹੀ ਸਾਡੀ ਲੱਗ ਜਾਊ, ਇੱਕ ਇੱਕ ਕਰਦੇ ਨੇ ਜੇ ਕਰਾਉਣਾ ਕਰਾ ਲਓ, ਨਹੀਂ ਤੇ ਤੁਹਾਡੀ ਮਰਜ਼ੀ। ਫਿਰ ਇੱਕ ਇੱਕ ਪਾਠ ਕੀਤਾ, ਇੱਕ ਇੱਕ ਕਰਨ ਦੇ ਨਾਲ ਵੀ 5 ਕੇ ਵੇਰਾ ਹੋ ਜਾਂਦੇ ਆ, 5-5 ਪਾਠ ਬਣ ਜਾਂਦੇ ਨੇ। ਇੱਦਾਂ ਦੀ ਵੀ ਸ਼ਰਧਾ ਹੈ। ਇੱਦਾਂ ਦਾ ਕੰਮ ਆਪ ਇਕੱਲਿਆਂ ਨੂੰ ਕਰ ਲੈਣਾ ਚਾਹੀਦਾ, ਦੂਸਰਿਆਂ ਨੂੰ ਨਹੀਂ ਬੰਧਨ ਚ ਪਾਉਣਾ ਚਾਹੀਦਾ, ਗੁਪਤੋ ਗੁਪਤ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਆਨੰਦ ਸਾਹਿਬ ਨਾਮ ਦੀ ਰਚਨਾ ਕੀਤੀ ਹੈ। ਇਹਦਾ ਸਿਰਲੇਖ, ਇਹਦਾ ਹੈਡਿੰਗ ਹੈ ਆਨੰਦ। ਆਨੰਦ ਪੁੱਤਰ ਦਾ ਨਾਮ ਰੱਖਿਆ ਗੁਰੂ ਅਮਰਦਾਸ ਜੀ ਨੇ, ਮੋਹਰੀ ਦੇ ਪੁੱਤਰ ਦਾ ਨਾਮ ਹੈ ਆਨੰਦ। ਉਹਦੇ ਜਨਮ ਦੀ ਖੁਸ਼ੀ ਵਿੱਚ ਇਹ ਬਾਣੀ ਉਚਾਰੀ ਹੈ। ਸੋ ਪਹਿਲੇ ਮੂਲ ਮੰਗਲਾਚਰਨ ਕਰਦੇ ਹਨ ਕਿ ਅਕਾਲ ਪੁਰਖ ਵਾਹਿਗੁਰੂ ਇੱਕ ਹੈ। ਓਅੰਕਾਰ ਕਹੀਏ ਉਚਾਰਨ ਕਰਨ ਨਾਲ ਹੀ ਰੱਖਿਆ ਕਰਦਾ ਹੈ, ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਸਾਰੇ ਜਗਤ ਦੀ ਉਤਪਤੀ ਦਾ ਮੂਲ ਕਾਰਨ ਹੈ। ਇੱਕ ਓਅੰਕਾਰ, ਇੱਕ ਹੈ ਵਾਹਿਗੁਰੂ ਜੋ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ, ਸਤਿਗੁਰ ਪ੍ਰਸਾਦ ਉਹ ਸਤ ਸਰੂਪ ਹੈ, ਸਦੈਵੀ ਰਹਿਣ ਵਾਲਾ ਹੈ। ਉਹਦੀ ਪ੍ਰਾਪਤੀ ਗੁਰਪ੍ਰਸਾਦ ਗੁਰੂ ਦੀ ਮਿਹਰ ਦੁਆਰਾ ਹੁੰਦੀ ਹੈ, ਗੁਰੂ ਦੀ ਕਿਰਪਾ ਦੁਆਰਾ ਹੁੰਦੀ ਹੈ। ਉਹ ਆਨੰਦ ਸਰੂਪ ਹੈ, ਉਹ ਗਿਆਨ ਸਰੂਪ ਹੈ। ਏਦਾਂ ਇਸ ਮੰਗਲ ਦੇ ਅਨੇਕਾਂ ਅਰਥ ਹਨ। ਇਹ ਮੰਗਲਾ ਚਰਨ 523 ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਆਇਆ ਹੈ। ਜਦੋਂ ਵੀ ਕੋਈ ਨਵੀਂ ਬਾਣੀ ਆਰੰਭ ਕਰਨੀ ਹੁੰਦੀ ਹੈ ਤਾਂ ਗੁਰੂ ਮਹਾਰਾਜ ਜੀ ਇਹ ਮੰਗਲ ਵਰਤਦੇ ਹਨ। ਮੂਲ ਮੰਗਲਾ ਚਰਨ ਕਰਕੇ ਆਨੰਦ ਦੀ ਪਹਿਲੀ ਪੌੜੀ ਦਾ ਗੁਰੂ ਪਾਤਸ਼ਾਹ ਆਰੰਭ ਕਰ ਰਹੇ ਹਨ।
ਆਨੰਦ ਭਇਆ ਮੇਰੀ ਮਾਏ
ਮਾਂ, ਭਾਈ ਦਾ ਵੀ ਵਾਚਕ ਹੈ, ਹੇ ਮੇਰੇ ਭਰਾ, ਹੇ ਮੇਰੀ ਮਾਤਾ। ਆਨੰਦ ਭਇਆ ਮੇਰੇ ਮਨ ਨੂੰ ਤੇ ਚਾ ਖਿੜ ਗਿਆ, ਮੇਰੇ ਮਨ ਨੂੰ ਤੇ ਆਨੰਦ ਆ ਗਿਆ। ਕਈ ਵਾਰ ਬੰਦਾ ਕਿਸੇ ਚੰਗੀ ਥਾਂ ਤੇ ਜਾਵੇ ਤੇ ਕਹਿੰਦੇ ਵੀ ਅੱਜ ਤੇ ਆਨੰਦ ਆ ਗਿਆ, ਬੜਾ ਵਧੀਆ ਭੋਜਨ ਛਕਿਆ ਹੈ, ਬੜੀਆਂ ਵਧੀਆ ਚੀਜ਼ਾਂ ਦੇਖੀਆਂ ਹਨ, ਖੁਸ਼ੀ ਦਾ ਨਾਮ ਹੈ ਆਨੰਦ ਭਇਆ ਮੇਰੀ ਮਾਏ। ਹੇ ਮੇਰੀ ਮਾਂ, ਹੇ ਮੇਰੇ ਭਰਾ, ਮੈਨੂੰ ਤਾਂ ਮਨ ਵਿੱਚ ਬੜਾ ਭਾਰੀ ਆਨੰਦ ਖੇੜਾ ਮੰਗਲਾਚਾਰ ਹੋਇਆ ਹੈ।
ਸਤ ਗੁਰੂ ਮੈਂ ਪਾਇਆ।
ਕਦੋਂ ਆਨੰਦ ਹੋਇਆ? ਜਦੋਂ ਮੈਂ ਸਤਿਗੁਰੂ ਨੂੰ ਪਾ ਲਿਆ। ਗੁਰੂ ਅਮਰਦਾਸ ਮਹਾਰਾਜ ਪਹਿਲੇ ਗੰਗਾ ਦੇ ਭਗਤ ਸਨ, ਦੇਵੀ ਦੇ ਜਗਰਾਤੇ ਕਰਿਆ ਕਰਦੇ ਸਨ। ਬਾਸਰ ਕਿਆਂ ਤੋਂ ਹਰ ਛਿਆਂ ਮਹੀਨਿਆਂ ਦੇ ਬਾਅਦ ਹਰਿਦੁਆਰ ਜਾਂਦੇ ਸਨ ਸੰਗ ਲੈ ਕੇ। ਇੱਕ ਵਾਰ ਵਾਪਸੀ ਦੇ ਉੱਤੇ ਉਹਨਾਂ ਨੂੰ ਇੱਕ ਵੈਸ਼ਨੂੰ ਮਤ ਦਾ ਸਾਧੂ ਮਿਲ ਗਿਆ। ਉਹਦੇ ਨਾਲ ਗੱਲਾਂ ਬਾਤਾਂ ਕਰਦੇ ਤੁਰੇ ਆਏ ਤੇ ਉਹਨੇ ਵੀ ਅੰਮ੍ਰਿਤਸਰ ਤੋਂ ਅੱਗੇ ਹੀ ਜਾਣਾ ਸੀ ਲਾਹੌਰ ਨੂੰ। ਉਹਦੇ ਨਾਲ ਦੋਸਤੀ ਪੈ ਗਈ ਤੇ ਮਹਾਰਾਜ ਨੇ ਕਿਹਾ, ਸੰਤ ਜੀ ਰਾਤ ਹੁਣ ਦਾਸ ਦੇ ਗ੍ਰਹਿ ਵਿਖੇ ਵਿਸਰਾਮ ਕਰ ਲਵੋ, ਸਵੇਰੇ ਤੁਸੀਂ ਆਪਣੇ ਘਰ ਚਲੇ ਜਾਣਾ। ਸਾਧੂ ਨੇ ਸੋਚਿਆ ਵੀ ਰਾਤ ਤੇ ਕੱਟਣੀ ਆ, ਲੰਗਰ ਪਾਣੀ ਵੀ ਛਕਣਾ, ਨਾਲੇ ਇਹ ਮੇਰਾ ਗੁਰਭਾਈ ਹੈ, ਇਕੱਠੇ ਅਸੀਂ ਯਾਤਰਾ ਜਾਂਦੇ ਹਾਂ। ਜਦੋਂ ਰਾਤ ਨੂੰ ਲੰਗਰ ਪਾਣੀ ਛਕ ਲਿਆ ਤੇ ਉਹ ਸਾਧੂ ਪੁੱਛਦਾ ਵੀ ਮਹਾਰਾਜ ਤੁਹਾਡਾ ਗੁਰੂ ਕੌਣ ਹੈ? ਤਾਂ ਗੁਰੂ ਅਮਰਦਾਸ ਮਹਾਰਾਜ ਚੁੱਪ ਕਰ ਰਹੇ। ਉਹਨੇ ਦੂਜੀ ਵੇਰ ਪੁੱਛਿਆ ਤਾਂ ਮਹਾਰਾਜ ਨੇ ਕਿਹਾ ਵੀ ਮੈਂ ਤੇ ਅਜੇ ਗੁਰੂ ਦੀ ਭਾਲ ਵਿੱਚ ਵਾਂ, ਅਜੇ ਗੁਰੂ ਧਾਰਿਆ ਨਹੀਂ, ਧਾਰਨਾ ਹੈ, ਪਤਾ ਲੱਗਾ ਵੀ ਗੁਰੂ ਧਾਰਨਾ ਚਾਹੀਦਾ, ਪਰ ਅਜੇ ਤੱਕ ਮੈਂ ਗੁਰੂ ਧਾਰਿਆ ਨਹੀਂ। ਤਾਂ ਵੈਸ਼ਨੂੰ ਸਾਧੂ ਜਿਹੜਾ ਸੀ ਲੋਹੇ ਲਾਖਾ ਹੋ ਗਿਆ। ਉਹ ਕਹਿਣ ਲੱਗਾ, ਜੇ ਤੂੰ ਮੈਨੂੰ ਪਹਿਲਾਂ ਦੱਸ ਦੋ ਨਾ ਤੇ ਮੈਂ ਤੇਰੇ ਘਰ ਦੀ ਰੋਟੀ ਨਹੀਂ ਸੀ ਖਾਣੀ, ਮੈਂ ਤੇਰੇ ਘਰ ਦਾ ਪਾਣੀ ਨਹੀਂ ਸੀ ਪੀਣਾ। ਨਗੁਰੇ ਕਾ ਹੈ ਨਾ ਬੁਰਾ, ਜੇ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ ਵੀ ਇਹ ਨਗੁਰਾ ਗੁਰੂ ਵਾਲਾ ਨਹੀਂ, ਤੂੰ ਮੇਰਾ ਜਪ ਤਪ ਕੀਤਾ ਸਾਰਾ ਬਰਬਾਦ ਕਰ ਦਿੱਤਾ। ਉਹਨੇ ਹੋਰ ਵੀ ਕੌੜੀਆਂ ਕਰਾਰੀਆਂ ਗੱਲਾਂ ਕਹੀਆਂ ਹੋਣਗੀਆਂ। ਉਹਦਾ ਗੁਰੂ ਮਹਾਰਾਜ ਦੇ ਦਿਲ ਤੇ ਬਹੁਤ ਡੂੰਘਾ ਅਸਰ ਹੋਇਆ ਵੀ ਮੈਂ ਅਜੇ ਇੰਨਾ ਹੀ ਭੈੜਾ ਵਾਂ ਜਿੰਨੇ ਅਜੇ ਗੁਰੂ ਵੀ ਨਹੀਂ ਧਾਰਿਆ। ਰਾਤ ਨੀਂਦ ਨਾ ਆਈ, ਸਾਰੀ ਰਾਤ ਜਾਗਦੇ ਰਹੇ ਮਹਾਰਾਜ। ਇਸੇ ਘਰ ਵਿੱਚ ਹੀ ਗੁਰੂ ਅੰਗਦ ਦੇਵ ਮਹਾਰਾਜ ਦੀ ਸਪੁੱਤਰੀ ਵੀ ਆਈ ਹੋਈ ਸੀ, ਅੰਮ੍ਰਿਤ ਵੇਲੇ ਬਾਣੀ ਦਾ ਪਾਠ ਕੀਤਾ, ਉਹ ਬਾਣੀ ਕੰਨਾਂ ਵਿੱਚ ਪਈ, ਸੁਣਦੇ ਰਹੇ ਜਿਵੇਂ ਅੰਮ੍ਰਿਤ ਪ੍ਰਾਪਤ ਹੁੰਦਾ। ਫਿਰ ਬੇਨਤੀ ਕੀਤੀ ਵੀ ਬੀਬਾ ਇਹ ਕਿਹਦੀ ਕਲਾਮ, ਕਿਹਦੀ ਬਾਣੀ ਪੜ੍ਹੀ ਹੈ? ਤਾਂ ਦੱਸਿਆ, ਪਿਤਾ ਜੀ ਇਹ ਬਾਣੀ ਗੁਰੂ ਨਾਨਕ ਸਾਹਿਬ ਦੀ ਹੈ। ਫਿਰ ਮੈਨੂੰ ਵੀ ਮਿਲਾ ਦੇ ਐਸੇ ਗੁਰੂ ਨਾਨਕ ਦੇਵ ਨੂੰ, ਉਹ ਤਾਂ ਸੱਚਖੰਡ ਚਲੇ ਗਏ ਨੇ, ਉਹਨਾਂ ਦੀ ਗੱਦੀ ਉੱਤੇ ਮੇਰੇ ਪਿਤਾ ਜੀ ਨੇ ਖਡੂਰ ਸਾਹਿਬ ਵਿੱਚ ਰਹਿੰਦੇ ਹਨ। ਫਿਰ ਗੁਰੂ ਅਮਰਦਾਸ ਮਹਾਰਾਜ ਜੀ ਚੱਲ ਕੇ ਖਡੂਰ ਪਹੁੰਚੇ। ਕਥਾ ਲੰਬੀ ਹੈ, ਖਡੂਰ ਜਾ ਕੇ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਤੇ ਡੰਡੋਤ ਕੀਤੀ, ਮੱਥਾ ਟੇਕਿਆ, ਸੇਵਾ ਸਾਂਭ ਲਈ, ਗੁਰੂ ਧਾਰਨਾ ਕਰ ਲਈ। ਜਦੋਂ ਗੁਰੂ ਧਾਰਨਾ ਕਰ ਲਈ, ਗੁਰੂ ਅੰਗਦ ਦੇਵ ਮਹਾਰਾਜ ਦੇ ਸੇਵਕ ਬਣ ਗਏ। ਤਾਂ ਉਸ ਵੇਲੇ ਦਾ ਇਹ ਹਾਲ ਗੁਰੂ ਜੀ ਆਰੰਭ ਵਿੱਚ ਦੱਸ ਰਹੇ ਹਨ ਕਿ ਸਤਿਗੁਰੂ ਮੈਂ ਪਾਇਆ। ਜਦੋਂ ਤੋਂ ਮੈਂ ਸਤਿਗੁਰੂ ਵਾਲਾ ਬਣਿਆ ਉਦੋਂ ਤੋਂ ਮੇਰੇ ਮਨ ਨੂੰ ਆਨੰਦ ਪ੍ਰਾਪਤ ਹੋਇਆ, ਚਾਹ ਤੇ ਖੇੜਾ ਅਤੇ ਅਗੰਮੀ ਰਸ ਪੈਦਾ ਹੋ ਗਿਆ ਅੰਦਰ।
ਸਤਿਗੁਰ ਤਾਂ ਪਾਇਆ ਸਹਿਜ ਸੇਤੀ।
ਕਈ ਵਾਰ ਬੜੀ ਉਖਿਆਈ ਨਾਲ ਕਈ ਕੰਮ ਸੌਰਦੇ ਨੇ, ਪਰ ਫਿਰ ਵੀ ਏਦਾਂ ਹੀ ਕਹਿਣਾ ਪੈਂਦਾ ਧੰਨਵਾਦ ਵਿੱਚ। ਭਾਵੇਂ ਬੰਦਾ ਕੋਈ ਕੰਮ ਕਰਨ 10 ਵੇਰਾਂ ਫੇਰੇ ਮਾਰਨ ਜਾਵੇ ਜਫਰ ਜਾਲੇ, ਜੇ ਅਗਲਾ ਕੰਮ ਕਰ ਦੇਵੇ ਤੇ ਹੱਥ ਜੋੜੀ ਦੇ ਵੀ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ, ਸਾਡਾ ਕੰਮ ਹੋ ਗਿਆ। ਇਸੇ ਤਰ੍ਹਾਂ ਗੁਰੂ ਮਿਲ ਜਾਵੇ ਤਾਂ ਧੰਨਵਾਦ ਕਰਨਾ ਪੈਂਦਾ ਹੈ। ਹੇ ਗੁਰੂ ਅਮਰਦਾਸ ਮਹਾਰਾਜ, ਧੰਨ ਹੋ ਤੁਸੀਂ, ਆਪਣੀ ਉਖਿਆਈ ਨੀ ਸਾਹਮਣੇ ਰੱਖੀ ਦੀ। ਗੁਰੂ ਜੀ ਫਰਮਾਉਂਦੇ ਸਤਿਗੁਰ ਤਾਂ ਪਾਇਆ ਸਹਿਜ ਸੁਤੀ, ਸੁਭਾਵਕ ਹੀ ਸਾਨੂੰ ਸੁਤੇ ਹੀ ਨਿਰੰਕਾਰ ਦੀ ਕਿਰਪਾ ਨਾਲ ਸਤਿਗੁਰੂ ਦੀ ਪ੍ਰਾਪਤੀ ਹੋ ਗਈ ਹੈ। ਇਹ ਵੀ ਉਸ ਦੀ ਬਖਸ਼ਿਸ਼ ਹੈ, ਇਹ ਵੀ ਉਸ ਦੀ ਰਹਿਮਤ ਹੈ।
ਮਨ ਵਜਿਆ ਵਾਦਾਇਆ।
ਹੁਣ ਤਾਂ ਮੇਰੇ ਮਨ ਨੂੰ ਚਾਹ ਹੈ, ਮੇਰੇ ਮਨ ਨੂੰ ਵਧਾਈਆਂ ਵਜੀਆਂ ਹਨ, ਜਿਵੇਂ ਬੱਚੇ ਦੇ ਜੰਮਣ ਤੇ ਆਂਢੀ ਗੁਆਂਢੀ ਬੀਬੀਆਂ ਆ ਕੇ ਵਧਾਈਆਂ ਦਿੰਦੀਆਂ ਨੇ, ਤਿਵੇਂ ਜਗਿਆਸੂ ਜਨ ਜਿਹੜੇ ਨੇ ਉਹ ਵਧਾਈਆਂ ਦਿੰਦੇ ਨੇ ਵੀ ਤੇਰੇ ਤੇ ਭਾਗ ਜਾਗ ਪਏ, ਅਸੀਂ ਵੀ ਤੇਰੇ ਨਾਲ ਹੀ ਲੱਗੇ ਹਾਂ, ਸਾਨੂੰ ਤੇ ਅਜੇ ਕੋਈ ਰਸ ਨਹੀਂ ਮਿਲਿਆ, ਪਰ ਤੈਨੂੰ ਰਸ ਪ੍ਰਾਪਤ ਹੋ ਗਿਆ। ਸਾਨੂੰ ਅਜੇ ਪ੍ਰਭੂ ਦਾ ਦਰਸ਼ਨ ਨਹੀਂ ਹੋਇਆ, ਤੈਨੂੰ ਪਰਮੇਸ਼ਰ ਦਾ ਦਰਸ਼ਨ ਨਸੀਬ ਹੋ ਗਿਆ। ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਹਨ ਕਿ ਮੇਰੇ ਮਨ ਨੂੰ ਚਾਹ ਅਤੇ ਅਗੰਮੀ ਖੇੜੇ ਦੀ ਪ੍ਰਾਪਤੀ ਹੋਈ ਹੈ, ਮੈਨੂੰ ਮੇਰੇ ਸਰੀਰ ਦੀਆਂ ਸਾਰੀਆਂ ਇੰਦਰੀਆਂ ਵੱਲੋਂ ਵੀ ਵਧਾਈਆਂ ਵੱਜ ਰਹੀਆਂ ਨੇ, ਉਹ ਵੀ ਸ਼ਾਬਾਸ਼ ਕਹਿ ਰਹੇ ਨੇ। ਇੱਕ ਹਿਰਦੇ ਵਿੱਚ ਨਾਮ ਦੇ ਵਸਣ ਕਰਕੇ ਪ੍ਰਸੰਨਤਾ ਕੰਨਾਂ ਨੂੰ ਵੀ ਹੁੰਦੀ ਹੈ, ਪ੍ਰਸੰਨਤਾ ਨੇਤਰਾਂ ਨੂੰ ਵੀ ਹੈ, ਪ੍ਰਸੰਨਤਾ ਰਸਨਾਂ ਨੂੰ ਵੀ ਹੈ, ਕਿਉਂ ਇਹਨਾਂ ਸਾਰਿਆਂ ਦੇ ਸੰਯੋਗ ਕਰਕੇ ਇਹ ਕੰਮ ਸਰਿਆ ਹੈ। ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸਣਾ, ਇਹ ਸਾਰੇ ਇੰਦਰੀਆਂ ਦੀ ਘਾਲਣਾ ਜਿਹੜੀ ਹੈ ਸਫਲ ਹੋ ਗਈ ਹੈ, ਇਸ ਕਰਕੇ ਸਾਰੇ ਹੀ ਵਧਾਈਆਂ ਦੇ ਰਹੇ ਹਨ, ਸਾਰੇ ਹੀ ਪ੍ਰਸੰਨਤਾ ਵਿੱਚ ਹਨ।
ਰਾਗ ਰਤਨ ਪਰਵਾਰ ਪਰੀਆਂ।
ਜਿੰਨੇ ਵੀ ਰਾਗ ਹਨ ਤੇ ਇਹ ਰਾਗ ਰਤਨ ਰੂਪ ਨੇ, ਅਤੇ ਇਹਨਾਂ ਦਾ ਪਰਿਵਾਰ ਰਾਗਾਂ ਦਾ ਜਿਹੜਾ ਹੈ, ਰਾਗਣੀਆਂ ਜਿਨ੍ਹਾਂ ਨੂੰ ਪਰੀਆਂ ਵਰਣਨ ਕੀਤਾ ਹੈ। ਵਾਹਿਗੁਰੂ ਦੀ ਦਰਗਾਹ ਵਿੱਚ ਪਰਮੇਸ਼ਰ ਦੀ ਹਜ਼ੂਰੀ ਵਿੱਚ ਅਨੇਕਾਂ ਰਾਗ ਰਾਗਣੀਆਂ ਨਿਰਤਕਾਰੀ ਕਰਦੇ ਹਨ ਅਤੇ ਪ੍ਰਭੂ ਦਾ ਜਸ ਗਾਇਨ ਕਰਦੇ ਹਨ। ਜਿਨ੍ਹਾਂ ਰਾਗਾਂ ਤੇ ਪਰੀਆਂ ਦਾ ਵਰਣਨ ਥੋੜਾ ਜਿਹਾ ਰਾਗਮਾਲਾ ਵਿੱਚ ਆਇਆ ਹੈ, ਇਹਨਾਂ ਤੋਂ ਬਿਨਾਂ ਹੋਰ ਵੀ ਅਨੰਤ ਰਾਗ ਹਨ ਜਿਨ੍ਹਾਂ ਰਾਗਾਂ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਵਰਣਨ ਹੈ, ਉਹਨਾਂ ਦਾ ਬਿਓਰਾ ਅੰਤ ਵਿੱਚ ਦਿੱਤਾ ਗਿਆ ਹੈ। ਰਾਗ ਰਤਨ ਪਰਿਵਾਰ ਪਰੀਆਂ, ਰਾਗ ਕਹੀਏ ਪ੍ਰੇਮ, ਪ੍ਰੇਮ ਦੇ ਸੰਯੁਕਤ ਇਹ ਜਿੰਨਾ ਵੀ ਪਰਿਵਾਰ ਹੈ।
ਸ਼ਬਦ ਗਾਵਣ ਆਇਆ।
ਇਹ ਸਭ ਇਕੱਠੀਆਂ ਹੋ ਕੇ ਗੁਰੂ ਦਾ ਸ਼ਬਦ ਗਾਉਂਦੀਆਂ ਹਨ, ਉਹ ਰਾਗ ਸਫਲਾ ਹੈ ਜਿਸ ਰਾਗ ਵਿੱਚ ਗੁਰੂ ਦਾ ਸ਼ਬਦ ਗਾਇਆ ਜਾਵੇ। ਰਾਗ ਜੋ ਰਤਨ ਰੂਪ ਹੈ ਤੇ ਪਰਿਵਾਰ ਜਿਹੜੇ ਰਾਗਾਂ ਦੇ ਪੁੱਤਰ ਹਨ, ਪਰੀਆਂ ਜਿਹੜੀਆਂ ਅੱਗੇ ਰਾਗਾਂ ਦੀਆਂ ਇਸਤਰੀਆਂ ਹਨ, ਇਹ ਸਾਰੀਆਂ ਰਲ ਕੇ ਗੁਰੂ ਦੇ ਦਰਬਾਰ ਵਿੱਚ ਜਸ ਗਾਉਂਦੀਆਂ ਹਨ। ਰਾਗ ਕਹੀਏ ਪ੍ਰੇਮ, ਰਤਨ ਕਹੀਏ ਵੈਰਾਗ, ਤੇ ਜਿਹੜਾ ਪਰਿਵਾਰ ਹੈ ਉਹ ਸ਼ੁਭ ਗੁਣ ਨੇ, ਸਤ ਸੰਤੋਖ ਦਇਆ ਧਰਮ ਧੀਰਜ ਵਿਚਾਰ ਆਦਿ। ਪਰੀਆਂ ਜਿਹੜੀਆਂ ਨੇ ਉਹ ਚਾਰ ਸ਼ੁਭ ਗੁਣ ਗਿਣੇ ਨੇ, ਕਰਣਾ ਮੈਂਤਰੀ ਮੁੰਦਤਾ ਅਤੇ ਅਪੇਖਿਆ। ਇਹ ਸਾਰੀਆਂ ਇਕੱਠੀਆਂ ਹੋ ਕੇ ਗੁਰੂ ਦਾ ਸ਼ਬਦ ਗਾ ਰਹੀਆਂ ਹਨ।
ਸ਼ਬਦੋ ਤਾਂ ਗਾਵੋ ਹਰੀ ਕੇ ਰਾਗ।
ਇਸ ਕਰਕੇ ਹੇ ਗੁਰਮੁਖ ਜਨੋ, ਤੁਸੀਂ ਵੀ ਗੁਰੂ ਦੇ ਸ਼ਬਦ ਦਾ ਗਾਇਨ ਕਰੋ, ਜਿਸ ਗੁਰੂ ਸ਼ਬਦ ਦਾ ਗਾਇਨ ਰਾਗ ਰਾਗਣੀਆਂ ਕਰ ਰਹੀਆਂ ਹਨ।
ਮਨ ਜਿਨੇ ਵਸਾਇਆ,
ਜਿਨ੍ਹਾਂ ਜਿਨ੍ਹਾਂ ਨੇ ਸ਼ਬਦ ਨੂੰ ਆਪਣੇ ਮਨ ਵਿੱਚ ਵਸਾ ਲਿਆ ਹੈ ਉਹ ਧਨਤਾ ਯੋਗ ਹਨ।
ਕਹੇ ਨਾਨਕ ਆਨੰਦ ਹੋਆ,
ਮੈਨੂੰ ਤਾਂ ਉਸੇ ਦਿਨ ਹੀ ਆਨੰਦ ਪ੍ਰਾਪਤ ਹੋ ਗਿਆ ਜਿਸ ਵੇਲੇ ਮੇਰੇ ਮਨ ਅੰਦਰ ਗੁਰੂ ਦਾ ਸ਼ਬਦ ਵਸ ਗਿਆ। ਗੁਰੂ ਤੋਂ ਸ਼ਬਦ ਸੁਣਿਆ ਤੇ ਅੱਗੇ ਮਨ ਤਿਆਰ ਹੀ ਸੀ ਉਸੇ ਵੇਲੇ ਵਸ ਗਿਆ। ਜਦੋਂ ਸਾਡੀ ਤਿਆਰੀ ਨਹੀਂ ਹੁੰਦੀ ਤੇ ਮਨ ਵਿੱਚ ਵਸਦਾ ਨਹੀਂ। ਇਸ ਕਰਕੇ ਪਹਿਲੇ ਮਹਾਂਪੁਰਸ਼ ਤਿਆਰੀ ਕਰਦੇ ਨੇ, ਪਹਿਲੇ ਧਰਤੀ ਨੂੰ ਵਾਹਿਆ ਜਾਂਦਾ, ਸੁਹਾਗਿਆ ਜਾਂਦਾ ਹੈ, ਕਈ ਵਾਰ ਉਸ ਨੂੰ ਪਾਣੀ ਦਿੱਤਾ ਜਾਂਦਾ, ਜੜੀਆਂ ਬੂਟੀਆਂ ਮਾਰ ਕੇ ਫਿਰ ਤਿਆਰ ਕਰਕੇ ਫਿਰ ਬੀਜ ਪਾਇਆ ਜਾਂਦਾ ਹੈ। ਇਸੇ ਪ੍ਰਕਾਰ ਜਿਨ੍ਹਾਂ ਦਾ ਅੰਤਹਕਰਨ ਰੂਪੀ ਧਰਤੀ ਸ਼ੁੱਧ ਹੈ, ਗੁਰੂ ਦੇ ਸ਼ਬਦ ਦਾ ਬੀਜ ਪਾਇਆ, ਗੁਰਮੰਤਰ ਦਾ ਬੀਜ ਜਿਨ੍ਹਾਂ ਨੇ ਬੋਇਆ ਹੈ, ਉਹ ਫਿਰ ਜਦੋਂ ਬੀਜ ਜੰਮਦਾ ਹੈ ਤੇ ਅਨੇਕਾਂ ਗੁਣਾ ਫਲ ਆਉਂਦਾ, ਫਿਰ ਅਗੰਮੀ ਰਸ ਅਤੇ ਆਨੰਦ ਪ੍ਰਾਪਤ ਹੁੰਦਾ ਹੈ।
ਕਹੇ ਨਾਨਕ ਆਨੰਦ ਹੋਆ,
ਮੈਨੂੰ ਆਨੰਦ ਦੀ ਪ੍ਰਾਪਤੀ ਹੋ ਗਈ ਹੈ। ਕਹਿੰਦੇ ਹਨ ਧੰਨ ਗੁਰੂ ਅਮਰਦਾਸ ਮਹਾਰਾਜ, ਗੁਰੂ ਨਾਨਕ ਸਾਹਿਬ ਦੀ ਤੀਜੀ ਜੋਤ। ਨਾਮ ਗੁਰੂ ਮਹਾਰਾਜ ਆਪਣਾ ਨਹੀਂ ਲੈਂਦੇ, ਗੁਰੂ ਨਾਨਕ ਸਾਹਿਬ ਦੀਆਂ ਹੀ ਮੋਹਰਾਂ ਲੱਗਦੀਆਂ ਹਨ ਨਵੇਂ ਪਾਤਸ਼ਾਹ ਤੱਕ। ਇਹ ਮਰਿਆਦਾ ਰਹੀ ਪੰਜਵੇਂ ਪਾਤਸ਼ਾਹ ਤੱਕ ਬਾਣੀ ਰਚੀ ਗਈ, ਅੰਤ ਵਿੱਚ ਨਾਮ ਗੁਰੂ ਨਾਨਕ ਸਾਹਿਬ ਦਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਾਣੀ ਰਚੀ ਹੈ ਤੇ ਨਾਮ ਗੁਰੂ ਨਾਨਕ ਦੇਵ ਦਾ। ਸੋ ਇੱਥੇ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਮ ਦੀ ਮੋਹਰ ਲਾ ਕੇ ਪਹਿਲੀ ਪੌੜੀ ਖਤਮ ਕਰ ਰਹੇ ਹਨ। ਕਹੇ ਨਾਨਕ ਆਨੰਦ ਹੋਵਾ, ਕਹਿੰਦੇ ਹਨ ਗੁਰੂ ਨਾਨਕ ਦੇਵ ਮਹਾਰਾਜ ਤੀਜੇ ਸਰੂਪ ਵਿੱਚ ਕੇ ਮੈਨੂੰ ਆਨੰਦ ਦੀ ਪ੍ਰਾਪਤੀ ਹੋਈ ਹੈ।
ਸਤ ਗੁਰੂ ਮੈਂ ਪਾਇਆ,
ਕਦੋਂ ਆਨੰਦ ਦੀ ਪ੍ਰਾਪਤੀ ਹੋਈ? ਜਦੋਂ ਤੋਂ ਮੈਂ ਸਤਿਗੁਰੂ ਵਾਲਾ ਬਣਿਆ ਹਾਂ। ਤਾਤਪਰਜ ਇਹ ਹੈ ਕਿ ਹਰ ਪ੍ਰਾਣੀ ਨੂੰ ਸਤਿਗੁਰੂ ਵਾਲੇ ਬਣਨਾ ਚਾਹੀਦਾ ਹੈ, ਗੁਰੂ ਧਾਰਨ ਕਰਨਾ ਚਾਹੀਦਾ ਹੈ।
ਏ ਮਨ ਮੇਰਿਆ,
ਹੇ ਮੇਰੇ ਚੰਚਲ ਮਨ, ਹੇ ਮੇਰਿਆ ਮਨਾ,
ਤੂੰ ਸਦਾ ਰਹੋ ਹਰ ਨਾਲੇ,
ਤੂੰ ਹਮੇਸ਼ਾ ਹਮੇਸ਼ਾ ਹਰੀ ਪਰਮੇਸ਼ਰ ਦੇ ਨਾਲ ਰਿਹਾ ਕਰ, ਤੂੰ ਨਾਮ ਜਪਦਾ ਰਿਹਾ ਕਰ ਤੇ ਨਾਮ ਦੁਆਰਾ ਹਰੀ ਤੇਰੇ ਹਮੇਸ਼ਾ ਅੰਗ ਸੰਗ ਰਿਹਾ ਕਰੇਗਾ।
ਹਰ ਨਾਲ ਰਹੋ ਤੂੰ ਮਨ ਮੇਰੇ,
ਹਰੀ ਪਰਮੇਸ਼ਰ ਦੇ ਨਾਲ ਰਹਿਣਾ ਕਰ। ਹੇ ਮੇਰਿਆ ਮਨਾ, ਤੂੰ ਕਿਉਂ ਲਾਂਭੇ ਜਾਂਦਾ ਹੈ? ਹਰੀ ਦੇ ਜਸ ਵਿੱਚ ਟਿਕਿਆ ਰਹੋ।
ਦੁੱਖ ਸਭ ਵਿਸਾਰਣਾ,
ਕੀ ਹੋਵੇਗਾ ਹਰੀ ਦੇ ਨਾਮ ਵਿੱਚ ਟਿਕਿਆ ਰਵੇ ਜੇ ਮਨ, ਜੇ ਮਨ ਹਰੀ ਨਾਮ ਵਿੱਚ ਟਿਕਿਆ ਰਵੇਗਾ ਤੇ ਸਾਰੇ ਦੁੱਖ ਦੂਰ ਹੋ ਜਾਣਗੇ। ਦੁੱਖ ਸਭ ਵਿਸਾਰਣਾ, ਸਾਰੇ ਦੁੱਖਾਂ ਨੂੰ ਵਿਸਾਰਨ ਵਾਲਾ ਹੈ ਪਰਮੇਸ਼ਰ ਦਾ ਨਾਮ ਦੂਰ ਕਰਨ ਵਾਲਾ ਹੈ।
ਅੰਗੀਕਾਰ ਉਹ ਕਰੇ ਤੇਰਾ,
ਨਾਮ ਤੇਰਾ ਅੰਗੀਕਾਰ ਮੈਨੇ ਪੱਖ ਕਰੇਗਾ, ਨਾਮ ਤੇਰੀ ਸਹਾਇਤਾ ਕਰੇਗਾ। ਜਿੱਥੇ ਨਾਮ ਹੈ ਉੱਥੇ ਮਗਰ ਨਾਮੀ ਖੜਾ ਹੈ। ਕਈ ਵਾਰ ਕਹੀਦਾ ਵੀ ਜਾ ਮੇਰਾ ਨਾਂ ਲੈ ਦੇ ਕੰਮ ਹੋ ਜਾਊ, ਤੇ ਜੇ ਉਹ ਬੰਦਾ ਨਾਮ ਲੈਣ ਤੇ ਕੰਮ ਨਾ ਕਰੇ ਤੇ ਮਗਰ ਉਹ ਆਦਮੀ ਖਲੋਤਾ, ਉਹ ਕਹਿੰਦਾ ਵੀ ਦੇਖ ਤੈਨੂੰ ਮੇਰਾ ਨਹੀਂ ਸੀ ਪਤਾ, ਮੈਂ ਬੰਦਾ ਭੇਜਿਆ। ਇਸੇ ਤਰ੍ਹਾਂ ਪਰਮੇਸ਼ਰ ਆਪ ਨਹੀਂ ਕਿਤੇ ਵੀ ਜਾਂਦਾ, ਉਹਦੇ ਨਾਮ ਨਾਲ ਹੀ ਸਾਰੇ ਕਾਰਜ ਹੋ ਜਾਂਦੇ ਨੇ। ਜੇ ਲੋੜ ਪੈਂਦੀ ਹੈ ਤੇ ਉਹ ਆਪ ਵੀ ਹਾਜ਼ਰ ਹੋ ਜਾਂਦਾ ਹੈ ਭਗਤਾਂ ਵਾਸਤੇ, ਸੰਤਾਂ ਵਾਸਤੇ, ਗੁਰਮੁਖਾਂ ਵਾਸਤੇ। ਅਨੇਕਾਂ ਭਗਤ ਜਨਾਂ ਦੇ ਕਾਰਜ ਆਪ ਪਰਮੇਸ਼ਰ ਨੇ ਕੀਤੇ ਹਨ।
ਕਾਰਜ ਸਭ ਸਵਾਰਣਾ,
ਇੱਕ ਕੰਮ ਦੀ ਗੱਲ ਨਹੀਂ, ਤੇਰੇ ਸਾਰੇ ਕੰਮ ਪਰਮੇਸ਼ਰ ਸਵਾਰ ਦੇਵੇਗਾ, ਤੇਰਾ ਕੋਈ ਵੀ ਕਾਰਜ ਅਧੂਰਾ ਨਹੀਂ ਰਵੇਗਾ।
ਸਭ ਨਾ ਗੱਲਾਂ ਸਮਰੱਥ ਸਵਾਮੀ,
ਸਾਰੀਆਂ ਗੱਲਾਂ ਨੇਪਰੇ ਚਾੜਨ ਵਿੱਚ ਸਵਾਮੀ ਮਾਲਕ ਵਾਹਿਗੁਰੂ ਸਮਰੱਥ ਹੈ। ਉਹਦੇ ਕੋਲੋਂ ਕੋਈ ਵੀ ਕੰਮ ਅੜਿਆ ਨਹੀਂ ਰਹਿ ਸਕਦਾ, ਥੁੜਿਆ ਨਹੀਂ ਰਹਿ ਸਕਦਾ।
ਸੋ ਕਿਉਂ ਮਨ ਹੋ ਵਿਸਾਰੇ,
ਐਸੇ ਮਾਲਕ ਵਾਹਿਗੁਰੂ ਨੂੰ ਤੂੰ ਕਿਉਂ ਮਨੋ ਭੁਲਾਉਂਦਾ ਹੈ, ਕਿਉਂ ਭੁੱਲਦਾ ਹੈ, ਉਹਨੂੰ ਚੇਤੇ ਰੱਖ।
ਕਹੇ ਨਾਨਕ ਮਨ ਮੇਰੇ,
ਉਚਾਰਨ ਕਰ ਰਹੇ ਹਨ ਸਤਿਗੁਰੂ ਸੱਚੇ ਪਾਤਸ਼ਾਹ, ਕਿ ਹੇ ਮੇਰਿਆ ਮਨਾ
ਸਦਾ ਰਹੋ ਹਰ ਨਾਲੇ,
ਤੂੰ ਹਮੇਸ਼ਾ ਹਮੇਸ਼ਾ ਹਰੀ ਦੇ ਨਾਲ ਰਹੋ, ਹਰੀ ਨਾਮ ਦੇ ਸਿਮਰਨ ਵਿੱਚ ਟਿਕਿਆ ਰਹੋ, ਨਾਮ ਬਾਣੀ ਵਿੱਚ ਆਪਣੇ ਮਨ ਨੂੰ ਗੁੜ ਚ ਰੱਖ।
ਸਾਚੇ ਸਾਹਿਬਾ,
ਹੇ ਮੇਰੇ ਸੱਚੇ ਮਾਲਕ ਵਾਹਿਗੁਰੂ,
ਕਿਆ ਨਾਹੇ ਘਰ ਤੇਰਾ,
ਤੇਰੇ ਘਰ ਤੇਰੇ ਦਰਬਾਰ ਵਿੱਚ ਕਿਹੜੀ ਚੀਜ਼ ਦੀ ਕਮੀ ਹੈ, ਕਿਹੜੀ ਵਸਤੂ ਹੈ ਜਿਹੜੀ ਤੇਰੇ ਘਰੋਂ ਨਹੀਂ ਮਿਲਦੀ। ਦੁੱਧ ਵੀ ਮਿਲਦਾ ਹੈ, ਪੁੱਤਰ ਵੀ ਮਿਲਦੇ ਨੇ, ਰਿਧੀਆਂ ਸਿੱਧੀਆਂ ਵੀ ਮਿਲਦੀਆਂ ਨੇ, ਦੁੱਖ ਵੀ ਦੂਰ ਹੁੰਦੇ ਨੇ। ਤੂੰ ਜੰਮਣ ਮਰਨ ਤੋਂ ਵੀ ਰਹਿਤ ਕਰ ਦੇਣਾ, ਮੁਕਤੀ ਤੇ ਭੁਗਤੀ ਦੇ ਦੇਣ ਵਾਲਾ ਹੈ।
ਕਰਤਾ ਤੇਰਾ ਸਭ ਕੁਛ ਹੈ,
ਤੇਰੇ ਘਰ ਤੇਰੇ ਦਰਬਾਰ ਵਿੱਚ ਸਾਰੀਆਂ ਹੀ ਵਸਤੂਆਂ ਮੌਜੂਦ ਹਨ।
ਜਿਸ ਦੇਹ ਸੋ ਪਾਵੇ,
ਪਰ ਜਿਹਨੂੰ ਤੂੰ ਦਿੰਦਾ ਹੈ ਪ੍ਰਾਪਤ ਉਸੇ ਨੂੰ ਹੁੰਦੀਆਂ ਨੇ। ਆਪਣੀ ਮਰਜ਼ੀ ਨਾਲ ਨੀ ਇੱਥੋਂ ਲਿਜਾ ਸਕਦਾ ਭੰਡਾਰਾ, ਇਹ ਤਾਂ ਗੁਰੂ ਪ੍ਰਸੰਨ ਹੋਵੇਗਾ ਤੇ ਦਾਤਾਂ ਦੇਵੇਗਾ। ਇਹ ਨਾਮ ਦੀ ਦੌਲਤ ਗੁਰੂ ਕਿਰਪਾ ਦੁਆਰਾ ਪ੍ਰਾਪਤ ਹੁੰਦੀ ਹੈ।
ਸਦਾ ਸਿਫਤ ਸਲਾਹ ਤੇਰੀ,
ਸੌਖੇ ਤੋਂ ਸੌਖਾ ਤਰੀਕਾ ਹੈ ਦਾਤਾਂ ਨੂੰ ਪ੍ਰਾਪਤ ਕਰਨ ਦਾ, ਵੀ ਸਦਾ ਹੀ ਵਾਹਿਗੁਰੂ ਦੀ ਸਿਫਤ ਸਲਾਹ ਕਰੋ, ਉਸ ਦੀ ਮਹਿਮਾ ਗਾਇਨ ਕਰੋ, ਪ੍ਰਭੂ ਦਾ ਜਸ ਗਾਇਨ ਕਰੋ, ਕਦੇ ਬਾਣੀ ਰੂਪ ਵਿੱਚ, ਕਦੇ ਕਥਾ ਰੂਪ ਵਿੱਚ, ਕਦੇ ਕੀਰਤਨ ਦੇ ਰੂਪੇ ਅੰਦਰ, ਭਾਵ ਜੁੜੇ ਹੀ ਰਹੋ ਗੁਰੂ ਨਾਲ।
ਨਾਮ ਮਨ ਵਸਾਵੇ,
ਜਿਹੜੇ ਜਿਹੜੇ ਸਿੱਖਾਂ ਨੇ ਸਾਧਨਾ ਕਰਕੇ, ਮਸ਼ਕਤ ਘਾਲ ਕੇ, ਮਿਹਨਤਾਂ ਕਰਕੇ ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾ ਲਿਆ ਹੈ।
ਨਾਮ ਜਿਨ ਕੈ ਮਨ ਵਸਿਆ,
ਜਿਨ੍ਹਾਂ ਜਿਨ੍ਹਾਂ ਪ੍ਰਾਣੀਆਂ ਦੇ ਮਨ ਅੰਦਰ ਨਾਮ ਟਿਕ ਗਿਆ, ਨਾਮ ਵਸ ਗਿਆ ਹੈ।
ਵਾਜੇ ਸ਼ਬਦ ਕਨੇਰੇ,
ਉਹਨਾਂ ਦੇ ਹਿਰਦੇ ਵਿੱਚ ਫਿਰ ਅਗੰਮੀ ਵਾਜੇ ਵੱਜਣ ਲੱਗ ਪੈਂਦੇ ਨੇ, ਉਹਨਾਂ ਦੇ ਦਸਮ ਦੁਆਰ ਵਿੱਚ ਵਾਜੇ ਸੁਣਨ ਲੱਗ ਪੈਂਦੇ ਹਨ, ਵਨ ਸੁਵੰਨੇ ਗੀਤ।
ਕਹੇ ਨਾਨਕ ਸੱਚੇ ਸਾਹਿਬ,
ਫਰਮਾਉਂਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਕਿ ਹੇ ਮੇਰੇ ਸੱਚੇ ਮਾਲਕ ਵਾਹਿਗੁਰੂ,
ਕਿਆ ਨਾਹੇ ਘਰ ਤੇਰਾ,
ਕਿਹੜੀ ਵਸਤੂ ਹੈ ਜੋ ਤੇਰੇ ਘਰ ਵਿੱਚ ਨਹੀਂ ਹੈ, ਉਹ ਕਿਹੜੀ ਚੀਜ਼ ਹੈ ਜਿਹੜੀ ਤੇਥੋਂ ਪ੍ਰਾਪਤ ਨਹੀਂ ਹੁੰਦੀ। ਪੰਜ ਤਰ੍ਹਾਂ ਦੇ ਵਾਜੇ ਵਰਣਨ ਕੀਤੇ ਨੇ, ਅਗਲੀਆਂ ਪੌੜੀਆਂ ਵਿੱਚ ਉਹਨਾਂ ਦਾ ਵਰਣਨ ਆਉਂਦਾ ਹੈ। ਇੱਕ ਸੁੱਧੋਹੰਗ ਬੁੱਧੋਹੰਗ ਦੇ ਵਾਜੇ ਵੀ ਨੇ, ਇੱਕ ਪੰਜ ਪ੍ਰਕਾਰ ਦੇ ਬਾਹਰ ਦੇ ਨਾਦ ਨੇ, ਇੱਕ ਅੰਦਰ ਦੇ ਨਾਦ ਹਨ।
ਸਾਚਾ ਨਾਮ ਮੇਰਾ ਆਧਾਰ,
ਗੁਰੂ ਮਹਾਰਾਜ ਜੀ ਦੱਸਦੇ ਹਨ ਕਿ ਮੇਰਾ ਆਧਾਰ ਮੈਨੇ ਆਸਰਾ, ਇੱਕੋ ਇੱਕ ਸੱਚਾ ਨਾਮ ਹੈ। ਗੁਰੂ ਨਾਨਕ ਦੇ ਘਰ ਜੇ ਸਭ ਤੋਂ ਸ਼੍ਰੋਮਣੀ ਵਸਤੂ ਹੈ ਤਾਂ ਉਹ ਪ੍ਰਭੂ ਦਾ ਨਾਮ ਹੀ ਹੈ।
ਸੱਚ ਨਾਮ ਆਧਾਰ ਮੇਰਾ,
ਮੇਰਾ ਤਾਂ ਆਸਰਾ ਹੀ ਸੱਚਾ ਨਾਮ ਹੈ।
ਜਨ ਭੁੱਖਾ ਸਭ ਗਵਾਇਆ,
ਜਿਸ ਨਾਮ ਨੂੰ ਜਪਣ ਕਰਕੇ ਹੁਣ ਮੇਰਾ ਮਨ ਹੀ ਰੱਜ ਗਿਆ, ਹੁਣ ਮੈਂ ਤਰਲੇ ਨਹੀਂ ਲੈਂਦਾ ਫਿਰਦਾ, ਹੁਣ ਮੇਰੇ ਮਨ ਦੀ ਭੁੱਖ ਦੂਰ ਹੋ ਗਈ ਹੈ।
ਕਰ ਸਾਤ ਸੁਖ ਮਨ ਆਏ ਵਸਿਆ,
ਮਨ ਮੇਰਾ ਸ਼ਾਂਤੀ ਕਰ ਗਿਆ ਹੈ, ਟਿਕ ਗਿਆ ਹੈ, ਮਨ ਨੂੰ ਸੁਖ ਪ੍ਰਾਪਤ ਹੋਇਆ ਹੈ, ਮਨ ਵਿੱਚ ਸੁਖ ਸ਼ਾਂਤੀ ਨੇ ਵਾਸਾ ਕਰ ਲਿਆ ਹੈ।
ਜਨ ਇੱਛਾ ਸਭ ਪੁਜਾਈਆ,
ਹੁਣ ਸਾਰੀਆਂ ਹੀ ਇੱਛਾ ਪੂਰੀਆਂ ਹੋ ਗਈਆਂ, ਅੱਗੇ ਜਿਨ੍ਹਾਂ ਚੀਜ਼ਾਂ ਦੀ ਪ੍ਰਾਪਤੀ ਵਾਸਤੇ ਤਰਲੇ ਲਈਦੇ ਸੀ ਹੁਣ ਮਨ ਹੀ ਰੱਜ ਗਿਆ, ਇਸ ਕਰਕੇ ਹੁਣ ਸਾਰੇ ਮਨੋਰਥ ਪੂਰੇ ਹੋ ਗਏ ਹਨ।
ਸਦਾ ਕੁਰਬਾਨ ਕੀਤਾ ਗੁਰੂ ਵਿਟੋ,
ਇਹ ਸਾਰੀ ਮਿਹਰ ਹੈ ਗੁਰੂ ਦੀ, ਧੰਨ ਗੁਰੂ ਅੰਗਦ ਦੇਵ ਮਹਾਰਾਜ ਨੇ ਮੇਰੇ ਤੇ ਕਿਰਪਾ ਕੀਤੀ। ਗੁਰੂ ਅਮਰਦਾਸ ਜੀ ਫਰਮਾਉਂਦੇ ਹਨ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਮੈਂ ਆਪਣੇ ਗੁਰੂ ਤੋਂ ਹਮੇਸ਼ਾ ਹਮੇਸ਼ਾ ਕੁਰਬਾਨ ਜਾਂਦਾ ਹਾਂ, ਮੈਂ ਆਪਣਾ ਤਨ ਵੀ ਕੁਰਬਾਨ ਕਰ ਦਿੱਤਾ, ਮੈਂ ਆਪਣਾ ਧਨ ਵੀ ਤੇ ਆਪਣਾ ਮਨ ਵੀ ਕੁਰਬਾਨੀ ਤੇ ਲਾ ਦਿੱਤਾ ਹੈ, ਜਦ ਵੀ ਲੋੜ ਪਵੇ ਤਾਂ ਇਹ ਸਭ ਕੁਝ ਗੁਰੂ ਦਾ ਹੈ, ਗੁਰੂ ਦੇ ਅਰਥ ਹੀ ਲੱਗੇਗਾ।
ਜਿਸ ਦੀਆਂ ਇਹ ਵਡਿਆਈਆਂ,
ਜਿਸ ਮਾਲਕ ਦੀਆਂ ਇਹ ਸਾਰੀਆਂ ਵਡਿਆਈਆਂ ਬਰਕਤਾਂ ਤੇ ਬਖਸ਼ਿਸ਼ਾਂ ਹਨ।
ਕਹੇ ਨਾਨਕ ਸੁਣੋ ਸੰਤੋ,
ਫੁਰਮਾਨ ਕਰ ਰਹੇ ਹਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਤੀਜੀ ਜੋਤ। ਕਹਿੰਦੇ ਹਨ, ਉਚਾਰਨ ਕਰਦੇ ਹਨ, ਸੁਣੋ ਸੰਤੋ, ਹੇ ਸੰਤ ਜਨੋ, ਹੇ ਭਗਤੀ ਕਰਨ ਵਾਲੇ ਜਗਿਆਸੂ ਜਨੋ, ਕੰਨ ਦੇ ਕੇ ਸੁਣਨਾ ਕਰੋ।
ਸਬਦ ਤਰਹੋ ਪਿਆਰੋ,
ਭਾਈ ਤੁਸੀਂ ਵੀ ਹੁਣ ਮਨ ਨੂੰ ਸੰਸਾਰ ਵਾਲੇ ਬੰਨਿਓ ਰੋਕ ਕੇ ਤੇ ਗੁਰੂ ਸ਼ਬਦ ਦੇ ਨਾਲ ਜੋੜੋ। ਸ਼ਬਦ ਤਰਹੋ ਪਿਆਰੋ, ਤੁਹਾਡੇ ਮਨ ਦਾ ਪਿਆਰ ਜਿਹੜਾ ਹੈ ਗੁਰੂ ਦੇ ਸ਼ਬਦ ਨਾਲ ਹੋਣਾ ਚਾਹੀਦਾ ਹੈ।
ਸਾਚਾ ਨਾਮ ਮੇਰਾ ਆਧਾਰੋ,
ਕਿਉਂਕਿ ਮੇਰਾ ਤਾਂ ਆਸਰਾ ਕੇਵਲ ਹੈ ਹੀ ਸੱਚਾ ਨਾਮ। ਸੱਚੇ ਨਾਮ ਨਾਲ ਮੇਰੇ ਮਨ ਦੀ ਪ੍ਰੀਤੀ ਲੱਗੀ ਹੈ, ਇਸ ਕਰਕੇ ਤੁਸੀਂ ਵੀ ਸੱਚਾ ਨਾਮ ਜਪੋ।
ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ,
ਧੰਨ ਹੈ ਉਹ ਗੁਰਮੁਖ ਜਿਸ ਦੇ ਮਨ ਅੰਦਰ ਗੁਰੂ ਦੀ ਬਖਸ਼ਿਸ਼ ਦੁਆਰਾ ਪੰਜ ਸ਼ਬਦ ਵੱਜਣ ਲੱਗ ਪਏ ਹਨ। ਭਾਵ ਪੰਚ ਜਨ ਜੋ ਸੰਤ ਜਨ ਹਨ, ਪੰਚ ਸ਼ਬਦ ਦਾ ਅਰਥ ਹੈ ਪੰਚ ਵੈਣੇ ਸ੍ਰਿਸ਼ਟ ਸ੍ਰਿਸ਼ਟ ਵਾਜੇ ਵੱਜਦੇ ਹਨ।
ਕਰ ਸੁਭਾਗਾ ਸ਼ਬਦ ਵਾਜੇ,
ਉਹ ਅੰਤਾਕਰਨ ਰੂਪੀ ਘਰ ਭਾਗਾਂ ਵਾਲਾ ਹੈ, ਜਿੱਥੇ ਸਹਿਜ ਕਹੀਏ ਸੁਤੇ ਹੀ ਪ੍ਰਭੂ ਪਰਮੇਸ਼ਰ ਦੀ ਧੁਨੀ ਸੰਗੀਤਕ ਰੋ ਪੈਦਾ ਹੋ ਗਿਆ ਹੈ। ਐਸੇ ਅਗੰਮੀ ਵਾਜੇ ਵੱਜਦੇ ਬਿਨਾਂ ਹੀ ਬੁਝਾਇਆ ਤੋਂ,
ਕਲਾ ਜਿਤ ਘਰ ਧਾਰੀਆ,
ਇਹ ਸਾਰੀ ਕਲਾ, ਕਲਾ ਮੈਣੇ ਸ਼ਕਤੀ, ਇਹ ਸਾਰੀ ਦੀ ਸਾਰੀ ਕਲਾ ਜਿਹੜੀ ਹੈ ਘਰ ਅੰਤਹਿ ਕਰਨ ਵਿੱਚ ਧਾਰਨ ਕਰ ਲਈ ਹੈ, ਟਿਕ ਗਈ ਹੈ। ਇਹ ਗੁਰੂ ਨੇ ਕਿਰਪਾ ਕਰਕੇ ਤਾਕਤ ਅੰਦਰ ਵਸਾ ਦਿੱਤੀ ਹੈ, ਉਹ ਤਾਕਤ ਨਾਮ ਦੀ ਹੈ।
ਪੰਚ ਦੂਤ ਤੁਦ ਵਸ ਕੀਏ ਕਿਤੇ,
ਨਾਮ ਦੀ ਸ਼ਕਤੀ ਦੁਆਰਾ ਜਿਹੜੇ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੁੱਖ ਦੇਣ ਵਾਲੇ ਜਮ ਦੂਤ ਸਨ, ਉਹ ਹੁਣ ਮੇਰੇ ਕਾਬੂ ਵਿੱਚ ਆ ਗਏ ਹਨ।
ਕਾਲ ਕੰਟਕ ਮਾਰਿਆ,
ਜਿਹੜਾ ਕਾਲ ਹੈ ਬੜਾ ਭਾਰੀ ਦੁੱਖ ਦੇਣ ਵਾਲਾ, ਕੰਟਕ ਮੈਣੇ ਦੁੱਖਦਾਈ, ਜਿਹੜਾ ਕਾਲ ਦੁੱਖ ਦੇਣ ਵਾਲਾ ਹੈ ਉਸ ਨੂੰ ਵੀ ਗੁਰੂ ਸ਼ਬਦ ਦੀ ਬਰਕਤ ਨਾਲ ਮੈਂ ਮਾਰ ਲਿਆ ਹੈ।
ਤੁਰ ਕਰਮ ਪਾਇਆ ਤੁਧ ਜਿਨ ਕੋ,
ਪਰ ਇਹ ਦੌਲਤ ਉਸ ਨੂੰ ਪ੍ਰਾਪਤ ਹੁੰਦੀ ਜਿਹਦੇ ਮੱਥੇ ਤੇ ਧੁਰ ਦਰਗਾਹ ਤੋਂ ਚੰਗਾ ਲੇਖ ਲਿਖਿਆ ਹੋਵੇ।
ਸੇ ਨਾਮ ਹਰ ਕੈ ਲਾਗੇ,
ਉਹੀ ਪ੍ਰਾਣੀ ਨਾਮ ਜਪਣ ਵਿੱਚ ਲੱਗਦੇ ਨੇ, ਜਣਾ ਖਣਾ ਇਸ ਬੰਨੇ ਨਹੀਂ ਲੱਗ ਸਕਦਾ। ਜਿਹਦੇ ਤੇ ਪਰਮਾਤਮਾ ਬਹੁਤਾ ਹੀ ਪ੍ਰਸੰਨ ਹੋ ਜਾਵੇ ਉਹ ਪ੍ਰਾਣੀ ਫਿਰ ਵਾਹਿਗੁਰੂ ਦਾ ਭਜਨ ਕਰਨ ਲੱਗ ਪੈਂਦਾ ਹੈ। ਧੰਨ ਗੁਰਮੁਖ ਹਨ ਜਿਨ੍ਹਾਂ ਨੇ ਹਰ ਰੋਜ਼ ਨਿਤਨੇਮ ਬਣਾਇਆ ਵੀ ਇੰਨੀਆਂ ਮਾਲਾ ਫੇਰਨੀਆਂ ਹੀ ਫੇਰਨੀਆਂ ਨੇ। ਜੇ ਪੰਜ ਬਾਣੀਆਂ ਦਾ ਪਾਠ ਕਰਨਾ ਨਹੀਂ ਆਉਂਦਾ ਤੇ ਜਪਜੀ ਦਾ ਹੀ ਪਾਠ ਪੰਜ ਵੇਰ ਕਰ ਲੈਂਦੇ ਨੇ। ਜੇ ਜਪਜੀ ਦਾ ਪਾਠ ਵੀ ਨਹੀਂ ਆਉਂਦਾ ਤੇ ਪੰਜ ਮਾਲਾ ਮੂਲ ਮੰਤਰ ਦੀਆਂ ਫੇਰ ਲੈਂਦੇ ਹਨ। ਜੇ ਮੂਲ ਮੰਤਰ ਵੀ ਨਹੀਂ ਆਉਂਦਾ ਤਾਂ ਫਿਰ ਗੁਰਮੰਤਰ ਦਾ ਉਹਨਾਂ ਸਮਾਂ ਜਾਪ ਕਰ ਲੈਣਾ ਜਿੰਨਾ ਸਮਾਂ ਅਸੀਂ ਨਿਤਨੇਮ ਵਿੱਚ ਲਾਉਂਦੇ ਹਾਂ।
ਕਹੇ ਨਾਨਕ ਤਹਿ ਸੁਖ ਹੋਆ,
ਗੁਰੂ ਮਹਾਰਾਜ ਗੁਰੂ ਨਾਨਕ ਦੇਵ ਦੀ ਤੀਜੀ ਜੋਤ ਫਰਮਾਉਂਦੇ ਹਨ ਕਿ ਉਹਨਾਂ ਨੂੰ ਅਗੰਮੀ ਸੁਖ ਦੀ ਪ੍ਰਾਪਤੀ ਹੋਈ ਹੈ।
ਤਿਤ ਘਰ ਅਨਹਦ ਵਾਜੇ,
ਜਿਨ੍ਹਾਂ ਦੇ ਸਰੀਰ ਰੂਪੀ ਘਰ ਦੇ ਅੰਦਰ ਅਨਹਦ ਇੱਕ ਰਸ ਪ੍ਰਭੂ ਕੀਰਤੀ ਦੇ ਵਾਜੇ ਵੱਜਣ ਲੱਗ ਪਏ ਹਨ, ਭਾਵ ਜਿਨ੍ਹਾਂ ਦੀ ਤੇਲ ਧਾਰਾਵਤ ਬਿਰਤੀ ਅਖੰਡ ਹੋ ਗਈ ਹੈ ਤੇ ਅਗੰਮੀ ਰਸ ਆਉਂਦਾ ਹੈ, ਉਸ ਰਸ ਵਿੱਚ ਟਿਕੇ ਰਹਿੰਦੇ ਹਨ, ਟਿਕ ਕੇ ਨਾਮ ਨਾਲ ਸੁਰਤ ਜੋੜ ਕੇ ਵਾਹਿਗੁਰੂ ਮੰਤਰ ਦਾ ਜਾਪ ਕਰਦੇ ਹਨ। ਨਾਮ ਦਾ ਪ੍ਰਤਾਪ ਸਾਰਿਆਂ ਤੋਂ ਉੱਚਾ ਗੁਰਬਾਣੀ ਨੇ ਵਰਣਨ ਕੀਤਾ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਸ੍ਰੀ ਆਨੰਦ ਸਾਹਿਬ ਦੇ ਆਰੰਭ ਵਿੱਚ ਇਹ ਵਿਚਾਰਾਂ ਸਾਡੇ ਸਾਹਮਣੇ ਰੱਖ ਰਹੇ ਹਨ। ਸੋ ਅਗਲੀ ਪੌੜੀ ਦੀ ਵਿਚਾਰ ਛੇਵੀਂ ਦੀ ਆਪਾਂ ਆਉਣ ਵਾਲੇ ਸਮੇਂ ਕਰਾਂਗੇ ਕੱਲ ਦੇ ਦੀਵਾਨ ਅੰਦਰ। ਇੱਥੋਂ ਤੱਕ ਕਥਾ ਵਿਚਾਰ ਕਰਦਿਆਂ ਹੋਈਆਂ ਗਲਤੀਆਂ ਦੀ ਖਿਮਾ ਬਖਸ਼ਣੀ, ਸਾਰੀ ਸੰਗਤ ਦੀ ਹਾਜ਼ਰੀ ਸਤਿਗੁਰੂ ਸੱਚੇ ਪਾਤਸ਼ਾਹ ਪ੍ਰਵਾਨ ਕਰਨ, ਤਿਲ ਫੁੱਲ ਭੇਟਾ ਕਥਾ ਦੇ ਸਤਿਕਾਰ ਵਿੱਚ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਨੇ ਜਿਨ੍ਹਾਂ ਜਿਨ੍ਹਾਂ ਖਜ਼ਾਨਿਆਂ ਚੋਂ ਮਾਇਆ ਆਈ, ਖਜ਼ਾਨੇ ਭਰਪੂਰ ਕਾਲ ਕੰਟਕ ਦੂਰ। ਹੁਣ ਅਗਲਾ ਬੜਾ ਹੀ ਸੁਹਾਵਨਾ ਪ੍ਰੋਗਰਾਮ ਕੀਰਤਨ ਹੋਵਾ ਰਹਿਣ ਸੁਭਾਈ, ਸੋ ਰਹਿਣ ਸੁਭਾਈ ਕੀਰਤਨ ਆਰੰਭ ਹੋ ਰਿਹਾ ਹੈ। ਸਾਰੀਆਂ ਸੰਗਤਾਂ ਵੱਧ ਤੋਂ ਵੱਧ ਸਮਾਂ ਦੇ ਕੇ ਆਪ ਵੀ ਭਾਗਾਂ ਵਾਲੇ ਬਣੋ ਅਤੇ ਜਥਿਆਂ ਨੂੰ ਵੀ ਉਤਸ਼ਾਹ ਮਿਲੇ। ਇਹਨਾਂ ਅੱਖਰਾਂ ਨਾਲ ਸਾਰੀ ਸੰਗਤ ਗੁਰੂ ਕੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।